ਉੱਤੇ ਫਾਲਤੂ ਅਸਲ ਕਰਨ ਨਿਧਾਨ ਦੀਨਾ ਬੰਧੂ ਪਤਕ ਪਾਵਨ ਜਾਗੂ ਗੁਰੂ ਨਿਰੰਜਨੀ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨ ਚਰਨ ਵਿੱਚ ਸਾਰੀ ਬੈਠੀ ਸਮੂਹ ਸਾਧ ਸੰਗਤ ਜੀਓ, ਮਹਾਂਪੁਰਖਾਂ ਦੀ ਚਲਾਈ ਹੋਈ ਪਰੰਪਰਾ ਦੇ ਅਨੁਸਾਰ ਆਪ ਸਾਰੀਆਂ ਸੰਗਤਾਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਸ਼ਾਮ ਦੇ ਦੀਵਾਨਾਂ ਦੀ ਹਾਜ਼ਰੀ ਕਰਦਿਆਂ ਹੋਇਆਂ ਕਥਾ ਕੀਰਤਨ ਔਰ ਸ੍ਰੀ ਗਹਿਰਾ ਸਾਹਿਬ ਜੀ ਦੇ ਪਾਵਨ ਗੁਰਬਾਣੀ ਦੇ ਪਾਠ ਬੜੇ ਪਿਆਰ ਦੇ ਨਾਲ ਸ਼ਰਵਣ ਕੀਤੇ ਹਨ। ਜਦੋਂ ਵੀ ਕਲਾਸ ਲੱਗਦੀ ਹੈ ਅਤੇ ਟੀਚਰ ਪਹਿਲਾਂ ਪਾਠ ਪੜ੍ਹਾਉਂਦਾ, ਪਾਠ ਵੀ ਖੁੱਲ੍ਹੀ ਪਾਠ ਦੇ ਕਾਰਨ ਦਾ ਧੰਨ ਪਾਠਾਂ ਦੇ ਵਿਸ਼ਰਾਮ ਪਾਠਾਂ ਦੇ ਵਿੱਚ ਗੰਭੀਰ ਸਮਝੀਆਂ ਜਾਂ ਕੋਈ ਜਾਇਜ਼ ਜੋ ਵੀ ਹੈ ਇਹ ਸੰਤਾਂ ਦੇ ਰੂਪ ਵਿੱਚ ਹੋਵੇ, ਉਸੇ ਢੰਗ ਦੇ ਨਾਲ ਉਚਾਰਨ ਕਰਨਾ ਰਹਾਓ ਦੀਆਂ ਪੰਕਤੀਆਂ ਸਾਰੇ ਜਿਹੜੇ ਵਿਚਾਰ ਹੈ ਪਾਠ ਪੜ੍ਹਨਾ ਬੜਾ ਕਠਿਨ ਹੈ। ਪਾਠ ਦੀ ਜਿਹੜੀ ਸ਼ੁੱਧੀ ਹੈ ਬੜੀ ਜ਼ਰੂਰੀ ਹੈ। ਜੇ ਸ਼ੁੱਧ ਪਾਠ ਹੋ ਜਾਏ ਤਾਂ ਫਿਰ ਅੱਧਾ ਗਿਆਨੀ ਬਣ ਜਾਂਦਾ, ਫਿਰ ਪਾਠਾਂ ਦੇ ਜਿਹੜੇ ਅਰਥ ਹੈ ਉਹਨਾਂ ਦਾ ਬੋਧ ਹੋਣਾ, ਫਿਰ ਅਰਥ ਦੁਆਰਾ ਜਿਹੜਾ ਅਨਰਥ ਪਾਪ ਹੈ ਉਸ ਦੀ ਨਿਵਰਤੀ ਕਰਨੀ, ਫਿਰ ਹਿਰਦੇ ਦੀ ਜਿਹੜੀ ਸ਼ੁੱਧੀ ਹੈ ਫਿਰ ਉਹਦੇ ਵਿੱਚ ਫਿਰ ਜਿਹੜੀ ਅੰਤਿਸ਼ਕਰਮ ਵੀ ਹੁੰਦੀ ਹੈ, ਨਾਮ ਦਾ ਬੀਜ ਬੀਜਣਾ, ਨਾਮ ਬੀਜ ਸੰਤੋਖ ਸੁਹਾਗਾ ਰੱਬ ਗਰੀਬੀ ਬੇਸ, ਨਾਮ ਦਾ ਬੀਜ ਬੀਜਣਾ ਸੰਤੋਖ ਦਾ ਸੁਹਾਗਾ ਹੈ ਇਹ ਸੰਸਾਰ ਦੇ ਵਿਚਰਦਿਆਂ ਹੋਇਆਂ ਗਰੀਬੀ ਨਿਮਰਤਾ ਵਾਲਾ ਪਹਿਰਾਵਾ ਜੋ ਹੈ ਉਹ ਪਹਿਨਣਾ ਭਾਵੋ ਕਰਮ ਕਰ ਜਾਂਦੇ ਸੀ। ਸ੍ਰੀ ਗੁਰੂਆਂ ਦੀ ਜਿਹੜੀ ਕਿਰਤੀ ਹੈ ਜਦੋਂ ਮਨ ਗੁਰੂ ਦਾ ਭਾਵ ਡਰ ਵੀ ਹੋਵੇ ਅਤੇ ਪ੍ਰੇਮ ਵੀ ਹੋਵੇ ਫਿਰ ਇਹ ਕੀਤੀ ਜਾਂਦੀ ਹੈ, ਫਿਰ ਪਰ ਭਾਵ ਉਹਨਾਂ ਦੇ ਹਿਰਦੇ ਵਿੱਚ ਜਿਹੜੀ ਪਾਇਆ ਉਹ ਆਤਮਾ ਗਿਆਨ ਰੂਪੀ ਧੰਨ ਨਾ ਕਿਉਂ ਪਾਈ ਮਾਲਾ ਮਾਲ ਹੋ ਜਾਂਦੇ। ਸਤਿਗੁਰੂ ਗਰੀਬ ਨਿਵਾਸ ਜੀ ਨੇ ਬਹੁਤ ਵੱਡੀ ਬਖਸ਼ਿਸ਼ ਕਿਰਪਾ ਕੀਤੀ ਹੈ, ਪਹਿਲੇ ਨਿਗਾਮ ਚ ਵੀ ਅਵਤਾਰ ਆਏ ਹਨ, ਕੋਈ ਅੰਸਾ ਕੋਈ ਅਵੇਸਾ ਕੋਈ ਨਿਤ ਕੋਈ ਪੂਰਨ, ਪਰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪੂਰਨ ਤਮ ਅਵਤਾਰ। ਇਹ ਅਵਤਾਰਾਂ ਦੀ ਆਖਰੀ ਭੂਮਿਕਾ ਹੈ, ਇਸ ਵਾਸਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਇਹ ਬਚਨ ਲਿਖੇ ਹਨ, ਗਿਆਨ ਧਿਆਨ ਨਿਸ਼ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਜਿਨ੍ਹਾਂ ਨੇ ਫਲਯੁਗ ਦੇ ਵਿੱਚ ਆ ਕੇ ਸਾਡੀ ਲਾਜ ਰੱਖੀ, ਪੁਰਾਣੇ ਜੋ ਹਿੰਦੂ ਮਤ ਦੇ ਗ੍ਰੰਥ ਹੈ ਉਹਨਾਂ ਵਿੱਚ ਇੱਕ ਜਗ੍ਹਾ ਇਹ ਵਚਨ ਆਇਆ, ਧਨਿਆ ਸਕੇ ਨਰਾ ਜੋ ਕਲੂ ਆਏ ਮੁਰੇ ਤਾਂ ਉਹ ਕੁਛ ਧਨ ਹੈ ਜਿਹੜੇ ਕਲਯੁਗ ਦੇ ਆਉਣ ਤੋਂ ਪਹਿਲਾਂ ਮਰ ਜਾਂਦੇ ਆ। ਤੇ ਜਦੋਂ ਯੁਧਿਸ਼ਠਿਰ ਜੀ ਨੂੰ ਪਤਾ ਲੱਗ ਗਿਆ ਕਿ ਕਲਯੁਗ ਨੇ ਪ੍ਰਵੇਸ਼ ਪਾ ਲਿਆ, ਭੀਮ ਸੈਨ ਨੂੰ ਕਹਿਣ ਲੱਗੇ ਹੁਣ ਅਸੀਂ ਇੱਥੇ ਰਹਿਣਾ ਨਹੀਂ, ਚਲੇ ਜਾਣਾ ਹੈ। ਕਹਿਣ ਲੱਗੇ ਕਾਰਨ, ਕਹਿੰਦੇ ਕਲਯੁਗ ਆ ਗਿਆ, ਕੋਈ ਕਲਾ ਬਣਾ ਲੱਗ ਗਿਆ। ਕਹਿੰਦੇ ਜੀ ਬੜੇ ਦੁੱਖ ਭੋਗੇ, 12 ਸਾਲ ਬਨਵਾਸ, ਲਾਖ ਦੇ ਮੰਦਰਾਂ ਵਿੱਚ ਸੜਨ ਤੋਂ ਬਚੇ, ਹੋਰ ਬੜੇ ਕਲੇਸ਼ ਭੋਗੇ, ਹੁਣ ਰੱਜ ਕੇ ਭੋਜਨ ਛਕਣ ਲੱਗੇ ਹਾਂ, ਇਹ ਰਾਜ ਗੱਦੀ ਮਿਲੀ ਹੈ, ਤੁਸੀਂ ਤਿਆਰੀ ਕਰ ਲਈ। ਕਹਿੰਦੇ ਤੁਸੀਂ ਭਾਈ ਰਾਜ ਗੱਦੀਆਂ ਭੋਗੋ, ਮੈਂ ਇਸ ਕਲਯੁਗ ਵਿੱਚ ਨਹੀਂ ਰਹਿਣਾ। ਤੇ ਕੋਈ ਕਲੰਕ ਨਾ ਲੱਗੇ, ਹੁਣ ਤੱਕ ਮੇਰਾ ਜੀਵਨ ਬੜਾ ਸਵੱਛ ਹੈ। ਭਾਵ ਕਲਯੁਗ ਦੇ ਭੈ ਤੋਂ ਵੱਡੇ ਵੱਡੇ ਜਿਹੜੇ ਸੂਰਮੇ ਸੀ ਉਹ ਕੰਨੀ ਕਦਰਾਉਂਦੇ ਰਹੇ, ਪਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਸੁਲਤਾਨਪੁਰ ਲੋਧੀ ਬੇਨੀ ਨਦੀ ਵਿੱਚ ਇਸ਼ਨਾਨ ਦੇ ਬਹਾਨੇ ਗੁਰਦੁਆਰਾ ਸ਼੍ਰੀ ਬੇਦ ਸਾਹਿਬ ਤੋਂ ਬਚਪਨ ਵਿੱਚ ਪ੍ਰਵੇਸ਼ ਕੀਤਾ ਤੇ ਆਕਾਸ਼ਵਾਣੀ ਹੋਈ, ਵਚਨ ਹੋਇਆ ਕਿ ਨਾਨਕ ਬਾਬੇ ਜਿੰਨੇ ਵੀ ਪੈਗੰਬਰ ਭੇਜੇ ਹੈ ਉਹ ਸਾਰੇ ਆਪੋ ਆਪਣੇ ਨਾਮ ਪਾਉਂਦੇ ਰਹੇ, ਆਪੋ ਆਪਣੇ ਪੰਥ ਚਲਾ ਲਏ ਤੇ ਇਹਨਾਂ ਗੱਲਾਂ ਵਿੱਚ ਹੀ ਉਲਝ ਗਏ। ਤੁਹਾਨੂੰ ਸੇਵਾ ਮਿਲੀ ਹੈ ਇੱਕੋ ਇੱਕ ਅਕਾਲ ਦਾ ਚਿੰਤਨ ਕਰਨ ਕਰਾਉਣ ਦੀ, ਤੇ ਤੁਸੀਂ ਇਹ ਕਾਰਜ ਕਿਵੇਂ ਕੀਤਾ? ਕਹਿਣ ਲੱਗੇ ਮਹਾਰਾਜ ਜਿਹੜਾ ਨਾਮ ਤੁਸੀਂ ਜਪਾਉਣਾ ਚਾਹੁੰਦੇ ਹੋ ਉਹ ਕਿਰਪਾ ਕਰਕੇ ਵੀ ਨਾਮ ਬਖਸ਼ੋ। ਫਿਰ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਿ ਵਿੱਚ ਜੋ ਮੂਲ ਮੰਤਰ ਹੈ ਇਸ ਦੀ ਦਾਤ ਬਖਸ਼ਿਸ਼ ਕੀਤੀ, ਔਰ ਮਹਾਰਾਜ ਨੇ ਕਿਹਾ ਮੇਰਾ ਨਾਮ ਪਰਮੇਸ਼ਰ, ਤੇਰਾ ਨਾਮ ਗੁਰ ਪਰਮੇਸ਼ਰ। ਕਹਿੰਦੇ ਮਹਾਰਾਜ ਮੇਰੇ ਨਾਮ ਨਾਲ ਇੱਕ ਸ਼ਬਦ ਬਦਲ ਆਇਆ? ਕਹਿੰਦੇ ਹਾਂ ਭਾਈ, ਠੀਕ ਹੈ, ਜਿਹੜਾ ਪਰਮੇਸ਼ਰ ਹੈ ਉਹ ਆਪਣੀ ਮਾਇਆ ਪਾ ਕੇ ਜੀਵਾਂ ਨੂੰ ਭੁਲਾ ਦਿੰਦਾ ਹੈ, ਗੁਰੂ ਤਾਂ ਵੱਡਾ ਕਿ ਮਾਇਆ ਦਾ ਜਾਲ ਲਾ ਕੇ ਸਿਰਫ ਦੇ ਅੰਦਰ ਦੇ ਵਿੱਚ ਪਰਮੇਸ਼ਰ ਨੂੰ ਸਾਖਿਆ ਕਰਾ ਦਿੰਦਾ ਹੈਗੇ ਦੋਵੇਂ ਭੇਦ ਸੂ, ਗੁਰ ਪਰਮੇਸ਼ਰ ਏਕ ਹੈ, ਸਭ ਮੈਂ ਰਹਾ ਸਮਾਏ, ਉਹ ਅਵਿਨਾਸੀ ਪੁਰਖ ਹੈ, ਨਾ ਆਵੇ ਨਾ ਜਾਏ। ਗੁਰ ਪਰਮੇਸ਼ਰ ਦੀ ਪਦਵੀ ਮਿਲੀ, ਉਸੇ ਵੇਲੇ ਸਾਰੇ ਅਵਤਾਰਾਂ ਨੂੰ ਬੁਲਾਇਆ ਗਿਆ ਕਿ ਭਾਈ ਕੋਈ ਸਤਯੁਗ ਵਿੱਚ ਗਿਆ, ਕੋਈ ਤ੍ਰੇਤੇ ਵਿੱਚ ਸੇਵਾ ਲੱਗੀ, ਕਿਸੇ ਨੂੰ ਦੁਆਪਰ ਵਿੱਚ, ਹੁਣ ਕਲਯੁਗ ਦੇ ਵਿੱਚ ਕੌਣ ਜਾਵੇਗਾ? ਇੱਕਦਮ ਸਨਾਟਾ ਛਾ ਗਿਆ। ਕਹਿੰਦੇ ਮਹਾਰਾਜ ਅਸੀਂ ਕਲਯੁਗ ਵਿੱਚ ਨਹੀਂ ਜਾਣਾ ਚਾਹੁੰਦੇ, ਬਾਣੀ ਹੋਈ ਕਾਰਨ। ਕਹਿੰਦੇ ਕਲਯੁਗ ਦੇ ਵਿੱਚ ਕੋਈ ਕਲੰਕ ਨਾ ਲੱਗ ਜਾਏ। ਕਹਿੰਦੇ ਵੀ ਹੁਣ ਕੌਣ ਜਾਏਗਾ? ਕੱਲ ਨੂੰ ਰੋਸ ਨਾ ਕਰਿਓ, ਜੇ ਮੇਰੇ ਵੱਲੋਂ ਕੋਈ ਡਿਊਟੀ ਲਗਾਈ ਗਈ, ਸਾਰਿਆਂ ਨੇ ਇੱਕ ਮਤ ਹੋ ਕੇ ਕਿਹਾ ਨਾਨਕ ਤਾਪਾ ਜੀ ਨੂੰ ਭੇਜੋ, ਬਜ ਕੇ ਬੋਲੋ ਇਹਨਾਂ ਨੂੰ ਭੇਜੋ। ਬਾਬੇ ਪਾਇਆ ਬਖਸ਼ ਦਾ ਨੌ ਨਿਤ ਨਾਮ ਗਰੀਬੀ ਪਾਈ। ਫਿਰ ਅਕਾਲ ਪੁਰਖ ਨੇ ਕਿਹਾ ਭਾਈ ਹੁਣ ਤੁਹਾਡੇ ਚੋਣ ਹੋਈ ਹੈ, ਤੁਸੀਂ ਜਾ ਕੇ ਕਲਯੁਗੀ ਜੀਵਾਂ ਦੀ ਕਲਿਆਣ ਕਰੋ। ਕੱਲ ਕਾਰਨ ਗੁਰੂ ਨਾਨਕ ਆਇਆ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਫਿਰ ਸਾਰੇ ਅਵਤਾਰਾਂ ਦੀ ਸਹਿਮਤੀ ਦੇ ਨਾਲ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਇਸ ਸੰਸਾਰ ਦੇ ਉੱਤੇ ਭੇਜਿਆ ਗਿਆ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ, ਜਿਉਂ ਕਲ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਰੋਆ, ਸਿੰਘ ਬੁਕੇ ਮਿਰਗਾਵਲੀ ਧੰਨੀ ਜਾਏ ਨਾ ਕੀਰਤ ਹੋਆ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਆਪਣ ਸੋਆ, ਸਿੱਧ ਆਸਣ ਸਭ ਜਗਤ ਦੇ ਨਾਨ ਆਤਮ ਤੇ ਜੈ ਹੋਆ, ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਸੋਆ, बाबे तारे चार जग नौ खंड पृथ्वी सचा टोआ गुरमुख कल विच प्रगट हुआ। कल नाम कल युग दे विच ते कला दे कला दा भी योग है ते कला दा भी योग है। कला मेरी मशीनरी ते कला मेरी लड़ाई। इस वास्ते कला नाम शक्ति दा भी है। शक्ति कहड़ी दित्ती प्रेमा भगती दी। प्रेमा भगती दे विच इन्नी शक्ति है जिहड़ी परमात्मा नूं भी प्रगट कर दिंदी है। इह सोईआं च मारे नूं वचन कीता जिन प्रेम कियो तैनी ही प्रभु पायो। क्योंकि जिहड़े वेदांती सी उह खुशक ज्ञान सी जिस तरह कि उह जिहड़ा साध संगत जी किसी नूं सगरहणी होवे है ते बहुत वधिया पदार्थ पर घ्यो दे दीए उहनूं पेचिस की बीमारी होर वध जाएगी खून दे मरोड़ लग जाणगे। दमा होवे खांसी वधेगी ते जे मिसरी रला के दे दीए उह सारिआं नूं मुआफ़ आ जांदा। इस तरह महाराज ने निरा ज्ञान ही दिता कि अहं ब्रह्मास्मी नसंग भोग लक्ष्मी अहं ब्रह्म अकरे नसंग खाओ बकरे ये ज्ञान ही दिता। तो महाराज ने प्रेमा भगती बख्शी है सेवा बख्शी है सिमरन की दात बख्शी है शरदा भगती की दात बख्शी है किसी भी दुख सुख की प्राप्ति सुख की दुख की निवृत्ति वास्ते अरदास बख्शी है। कोई भी संकट आ जाए महाराज चरणों च अरदास करने ते गरीब नवाज सुनते हैं ते दुखा की निवृत्ति सुखा च वाधा करते। सो इस वास्ते धन श्री गुरु नानक देव जी महाराज जी ने कलयुग बाबे तारिया सत नाम पढ़ मंत्र सुनाया। ये सिद्धां कोल गए है उन्हें पूछा तेरे को की कला शक्ति है। महाराज कहंदे साडे कोल नाम तो भिन्न होर कोई शक्ति नहीं। ਉਹ ਰਿਧੀਆਂ ਸਿੱਧੀਆਂ ਦੀ ਸ਼ਕਤੀ ਦਿਖਾਉਂਦੇ ਸੀ ਪਰ ਸੱਚੇ ਪਾਤਸ਼ਾਹ ਨੇ ਕਿਹਾ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਬਸੈ ਮਨ ਆਏ ਰਿੱਧ ਸਿੱਧ ਨਾਵੈ ਕੀ ਦੱਸੇ। ਇਹ ਗੁਰੂ ਨਾਨਕ ਦੇ ਜਿਹੜੀਆਂ ਰਿਧੀਆਂ ਸਿੱਧੀਆਂ ਇਹ ਤਾਂ ਨਾਮ ਦੀਆਂ ਦਾਸੀਆਂ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਸ ਕਿਸ ਤਰ੍ਹਾਂ ਦੇ ਫਕੀਰ ਵੀ ਆਏ ਸੁਲਤਾਨਪੁਰ ਲੋਧੀ ਵਿਖੇ ਜਿੱਥੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਹੈ ਹਜ਼ੂਰ ਪਾਤਸ਼ਾਹ ਜੀ ਦੀ ਸੇਵਾ 'ਚ ਭਾਈ ਭਗੀਰਤ ਸਾਹਿਬ ਜੋ ਕਾਲੀ ਦੇਵੀ ਦੇ ਉਪਾਸ਼ਕ ਸਨ ਬੜੀ ਉਪਾਸ਼ਨਾ ਕੀਤੀ। ਦੇਵੀ ਸਾਖਿਆਤ ਹੋ ਗਈ ਪੁੱਛਿਆ ਭਗਤ ਜੀ ਕੀ ਚਾਹੁੰਦੇ ਹੈ ਕਹਿਣ ਲੱਗੇ ਮਾਤਾ ਜੀ ਮੁਕਤੀ ਚਾਹੁੰਦੇ ਹੈ ਅਤੇ ਕਹਿਣ ਲੱਗੀ ਮੈਂ ਮੁਕਤੀ ਨਹੀਂ ਦੇ ਸਕਦੀ ਦੁਨੀਆਂ ਦੇ ਪਦਾਰਥ ਕੋਈ ਪੁੱਤ ਦੁੱਧ ਮਾਇਆ ਮਿਲ ਸਕਦੀ ਹੈ ਕਹਿੰਦੇ ਨੇ ਮੁਕਤੀ। ਕਹਿਣ ਲੱਗੇ ਮੁਕਤੀ ਦੇਣ ਵਾਲੇ ਤਾਂ ਆਪ ਨਾਰਾਇਣ ਕਲਾ ਧਾਰ ਜਗਨ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਲਤਾਨਪੁਰ ਲੋਧੀ ਵਿਖੇ ਮੋਦੀ ਖਾਨਾ ਕਰ ਰਹੇ ਹੈ ਹਾਲੇ ਪਬਲਿਕ ਨੂੰ ਖੋਲ੍ਹਾ ਰੱਖਿਆ ਹੋਇਆ। ਤੈਨੂੰ ਮੈਂ ਇੰਨਾ ਵਚਨ ਸਮਝਾਉਂਦੀ ਹਾਂ ਉਹਨਾਂ ਦੇ ਚਰਨਾਂ ਵਿੱਚ ਚਲੇ ਜਾ ਕਿਉਂਕਿ ਬਾਣੀ ਵਿੱਚ ਦੱਸਿਆ ਤੁਮ ਕਹੀਏ ਤੋਂ ਆਲ ਭਗਾਨੀ ਮੁਕਤ ਕੀ ਬਰੀਆ ਕਹਾਂ ਛੁਪਾਨੀ ਸ਼ਿਵ ਸ਼ਿਵ ਕਰਦਾ ਜੋ ਨਾ ਧਿਆਵੈ ਬਲਦ ਚੜੈ ਡੋਰੂ ਡਮਕਾਵੈ ਮਹਾਮਾਰੀ ਦੀ ਪੂਜਾ ਕਰੈ ਨਰਸੇ ਨਾਲ ਹੋਏ ਉਹਦਰ ਇਹ ਗੁਰਬਾਣੀ ਦੇ ਫੈਸਲੇ। ਸੋ ਇਸ ਵਾਸਤੇ ਹੁਣ ਉਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸਾਧ ਸੰਗਤ ਜੀ ਹਾਜ਼ਰ ਹੋਇਆ ਪੇਟਾ ਰੱਖ ਕੇ ਨਮਸਕਾਰ ਕੀਤੇ। ਕਿਉਂਕਿ ਵੱਡਿਆਂ ਪੁਰਸ਼ਾਂ ਦੇ ਕੋਲ ਜਦੋਂ ਜਾਈਏ ਖਾਲੀ ਹੱਥ ਨਹੀਂ ਜਾਈਦਾ। ਰਾਜ ਬੈਤ ਗੁਰ ਜੋਤਸ਼ੀ ਇਨਕੈ ਪਾਸ ਜੋ ਜਾਏ ਫਲ ਦੀਏ ਫਲ ਦੇਤਾ ਨਹੀਂ ਖਾਲੀ ਹੀ ਪੁੱਟਿਆਏ। ਰਿਤੇ ਦਾਨ ਰਿਤੇ ਪਾਨ ਦਰਸੈ ਨਹੀਂ ਭੂਪ ਪੇਸ਼ੁਕ ਗੁਰਦੇ ਰਿਤੇ ਮੈਂ ਨਹੀਂ ਖਾਲੀ ਅਤੇ ਪਾਨ ਨਾ ਮਰਥਾਂ ਦਾ ਖਾਲੀ ਹੱਥਾਂ ਨਾਲ ਮਹਾਂਪੁਰਖਾਂ ਵੱਡਿਆਂ ਦੇ ਚਰਨਾਂ 'ਚ ਨਹੀਂ ਜਾਈਦਾ ਦਰਸ਼ਨ ਕਰ। ਔਰ ਭੂਪ ਰਾਜਾ ਜੇ ਧਰਮੀ ਹੋਵੇ ਕੁਕਰਮੀ ਨਹੀਂ ਧਰਮੀ ਦੀ ਗੱਲ ਹੈ। ਔਰ ਪੇਸ਼ਕ ਜਿਹੜਾ ਭਿਕਸ਼ੂ ਸਾਧੂ ਆ ਤੇ ਗੁਰਦੇਵ ਜਿਹੜਾ ਗੁਰੂ ਆ ਤੇ ਭਾਵੇਂ ਸ਼ਰਧਾ ਰੂਪੀ ਕੋਈ ਵੀ ਪਦਾਰਥ ਹੋਵੇ, ਬਲਕਿ ਗੀਤਾ ਵਿੱਚ ਤਾਂ ਇੱਥੇ ਤੱਕ ਦੱਸਿਆ ਪੱਤਰੰ ਪੁਸ਼ਪਮ ਫਲੰ ਤੋਇਮ ਜੋ ਮੈਂ ਭਗਤਿਆ ਪ੍ਰਜਸ਼ਤੀ, ਕਹਿੰਦੇ ਹੇ ਅਰਜਨ ਮੈਂ ਕੋਈ ਮਾਇਆ ਪਦਾਰਥਾਂ ਦਾ ਭੁੱਖਾ ਨਹੀਂ, ਮੇਰਾ ਪ੍ਰੇਮੀ ਜਿਹੜਾ ਚਾਹੇ ਮੈਨੂੰ ਦਰਾਹਤ ਦਾ ਪਤਾ ਰੱਖ ਕੇ ਮੱਥਾ ਟੇਕ ਦੇ, ਮੈਂ ਉਹ ਵੀ ਪ੍ਰਵਾਨ ਕਰਦਾ। ਫੁੱਲ ਰਾਤ ਦਾ ਪੱਤਰੰ ਪੁਸ਼ਪਮ ਫਲੰ ਫਲ ਰੱਖ ਦੇ, ਜੇ ਕਹਿੰਦੇ ਬਹੁਤਾ ਗਰੀਬ ਹੈ ਉਹ ਪਾਣੀ ਦਾ ਗਲਾਸ ਰੱਖ ਦੇਵੇ, ਮੈਂ ਉਹ ਵੀ ਪ੍ਰਵਾਨ ਕਰਦਾ। ਗੱਲ ਕੇਵਲੋ ਗੱਲ ਹੈ ਕਿ ਉਹਦੇ ਵਿੱਚ ਸ਼ਰਧਾ ਹੋਵੇ, ਪਿਆਰ ਹੋਵੇ। ਹੁਣ ਜਦੋਂ ਸਾਧੂ ਤੇ ਰੂਪਾ ਜੰਗਲ ਵਿੱਚ ਬਾਲਣ ਵੱਢ ਰਹੇ ਸੀ, ਪਾਣੀ ਦੀ ਮਸ਼ਕ ਰਹੀ ਸੀ, ਪਾਣੀ ਬਹੁਤ ਠੰਡਾ ਹੋ ਗਿਆ, ਕਹਿਣ ਲੱਗੇ ਜਲ ਤਾਂ ਛੇਵੇਂ ਪਾਤਸ਼ਾਹ ਦੇ ਪੀਣ ਦੇ ਯੋਗ। ਮਹਾਰਾਜ ਉਸ ਵੇਲੇ ਭਾਈ ਕੇ ਡੋਲੇ ਸੀ, ਘੋੜੇ ਤੇ ਕਾਠੀ ਨਹੀਂ ਪਾਈ, ਅਲਾਣੇ ਘੋੜੇ ਤੇ ਲਗਾਮ ਨਹੀਂ ਦਿੱਤਾ, ਘੋੜਾ ਉੱਧਰ ਗੜਾ ਕੇ ਪਹੁੰਚੇ ਤੇ ਪਾਣੀ ਤੋਂ ਬਿਨਾਂ ਗਰਮ ਦੇ ਸੀ ਉਹਨਾਂ ਦਿਨਾਂ ਵਿੱਚ ਪਹਿਲੀਆਂ ਗੱਲਾਂ। ਅੱਜ ਤਾਂ ਸਮਾਂ ਬਦਲ ਗਿਆ, ਮੂਰਛ ਤੋਂ ਭੇਜੇ ਗਏ ਸੀ। ਹਜ਼ੂਰ ਨੇ ਬਾਸ਼ਕ ਖੋਲ੍ਹੀ, ਆਪਣਾ ਰੁਮਾਲ ਜਿਹੜਾ ਮੁੱਖ ਤੇ ਪਿਰਨ ਵਾਲਾ ਮੁੱਖ ਕਮਲ ਤੇ ਭਿਉਂ ਕੇ ਪੇ ਪੁੱਤ ਦੋਹਾਂ ਸਿੱਖਾਂ ਦੇ ਮੂੰਹ ਵਿੱਚ ਜਲ ਪਾਇਆ, ਨੇਤਰ ਖੋਲੇ, ਮੂਰਛਾ ਤੋੜੀ ਤੇ ਦਿਵ ਦ੍ਰਿਸ਼ਟੀ ਕੀਤੀ, ਆਪ ਵੀ ਉਹਨਾਂ ਦੇ ਸਾਹਮਣੇ ਛਕਿਆ, ਉਹਨਾਂ ਦੀ ਭਾਵਨਾ ਪੂਰੀ ਕੀਤੀ ਅਤੇ ਹਜ਼ੂਰ ਪਾਤਸ਼ਾਹ ਨੇ ਉਹਨਾਂ ਦੀ ਭਾਵਨਾ ਤੋਂ ਖੁਸ਼ ਹੋ ਕੇ ਉਹ ਜਿਹੜੇ ਦਰਖਤ ਵੱਡੇ ਸੀ ਉਹਨਾਂ 'ਚ ਇੱਕ ਮੋਹੜੀ ਲੈ ਕੇ ਕੱਢੀ ਤੇ ਪਿੰਡ ਬਣਿਆ, ਉਹਦਾ ਨਾਮ ਭਾਈ ਰੂਪਾ ਰੱਖਿਆ। ਗੱਲ ਕੇ ਗੁਰੂ ਅਤੇ ਵਰਦਾਨ ਦਿੱਤਾ, ਗੁਰੂ ਕਾ ਲੰਗਰ ਚਲਾਓ, ਤੁਹਾਡੇ ਲੰਗਰ 'ਚ ਗਿਲੀਆਂ ਲੱਕੜਾਂ ਵੀ ਬਣਨਗੀਆਂ। ਇੱਕ ਕੜਸ਼ਾ ਦਿੱਤਾ, ਜਿਹੜਾ ਉਹ ਕੜਸ਼ਾ ਅੱਜ ਵੀ ਉਹਨਾਂ ਦੇ ਪਰਿਵਾਰ 'ਚੋਂ ਭਾਈ ਅਰਜਨ ਸਿੰਘ ਬਾਗੜੀਆ ਦੇ ਪਰਿਵਾਰ ਕੋਲ ਹੈ। ਹੋਰ ਵੀ ਬਹੁਤ ਬਖਸ਼ਿਸ਼ਾਂ ਗਰੀਬ ਨਿਵਾਜ ਨੇ ਉਸ ਪਰਿਵਾਰ ਨੂੰ ਕੀਤੀਆਂ, ਛੇਵੇਂ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਬੰਦੇ ਬਹਾਦਰ ਮਾਤਾਵਾਂ ਜੀ ਵੱਲੋਂ ਬਹੁਤ ਉਸ ਪਰਿਵਾਰ ਨੂੰ ਬਖਸ਼ਾਂ ਹੋਈਆਂ। ਬਚਨ ਕਰ ਰਹੇ ਸੀ ਪ੍ਰੇਮ ਪਾਣੀ ਸੀ ਤੇ ਪਾਣੀ ਪੀਣ ਵਾਸਤੇ ਸਿੱਖਾਂ ਵਿੱਚ ਠੰਡਾ ਪਾਣੀ ਇਹ ਛੇਵੇਂ ਪਾਤਸ਼ਾਹ ਦੇ ਛਕਣ ਯੋਗ ਆ ਤੇ ਮਾਰੇ ਭੇਟਾ ਕੋਈ ਵੀ ਹੋਵੇ ਸ਼ਰਧਾ ਰੂਪੀ ਉਹ ਭਾਈ ਪ੍ਰਵਾਨ ਕਰਦੇ ਆ। ਸੋ ਹੁਣ ਭਾਈ ਭਗੀਰਥ ਜੀ ਇੱਥੇ ਆ ਗਏ, ਆ ਕੇ ਨਮਸਕਾਰ ਭੇਟਾ ਰੱਖ ਕੇ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਆਪ ਹੀ ਦੇਵੀ ਦੇ ਚੇਲਿਆ, ਦੇਵੀ ਨੇ ਸਾਨੂੰ ਕੀ ਦਿੱਤਾ? ਕਹਿੰਦੇ ਮਹਾਰਾਜ ਦੇਵੀ ਨੇ ਦਿੱਤਾ ਤਾਂ ਕੁਝ ਨੇ ਨੀ, ਇੰਨੀ ਗੱਲ ਕਰ ਗਈ ਹੈ ਜੇ ਕੁਝ ਲੈਣਾ ਤੇ ਸੁਲਤਾਨਪੁਰ ਲੋਧੀ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਪਾਤਸ਼ਾਹ ਦੇ ਚਰਨਾਂ ਵਿੱਚ ਚਲੇ ਜਾਣ। ਮਹਾਰਾਜ ਨੇ ਕਿਹਾ ਭਾਈ ਬੀਜ ਬੀਜੀਏ ਫੇਰ ਬੋਹੜ ਲੱਗਦਾ, ਫੇਰ ਹੀ ਕੁਝ ਪ੍ਰਾਪਤੀ ਹੁੰਦੀ ਹੈ, ਕਿਰਪਾ ਤਾਂ ਹੁੰਦੀ ਹੈ ਜੇ ਕਿਰਪਾ ਦੀ ਪੜ੍ਹਾਈ ਕਰੀਏ, ਹੁਣ ਤੈਨੂੰ ਪੜ੍ਹਾਈ ਕਰਨੀ ਪੈਣੀ ਹੈ ਇਸ ਘਰ ਦੀ। ਕਹਿੰਦੇ ਹੁਕਮ ਕਰੋ। ਕਹਿੰਦੇ ਇੱਕ ਤਾਂ ਸਾਡੇ ਲਈ ਰੋਜ਼ ਦਾਤਣ ਲੈ ਕੇ ਆਉਣਾ, ਦੂਜਾ ਜਦੋਂ ਅਸੀਂ ਇਸ਼ਨਾਨ ਕਰੀਏ ਵਸਤਰ ਫੜਨ ਦੀ ਜਾਂ ਹੋਰ ਸੇਵਾ ਜੋ ਵੀ ਹੈ ਉਹ ਤੈਅ ਲਵਾਉਣੀ। ਤੇ ਭਾਈ ਭਗੀਰਥ ਜੀ ਨੇ ਰੋਜ਼ਾਨਾ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਦਾਤਣ ਲੈ ਕੇ ਆਉਣਾ। ਜਦੋਂ ਮਹਾਰਾਜ ਜੀ ਨੇ ਬੇਈ ਨਦੀ ਵਿੱਚ ਇਸ਼ਨਾਨ ਕਰਨਾ, ਹੁਣ ਮਹਾਰਾਜ ਜੀ ਦੇ ਵਸਤਰ ਫੜ ਕੇ ਫਲਾਉਣਾ, ਵਸਤਰ ਪਹਿਨਾਉਣੇ, ਸਾਰੀ ਕਿਰਿਆ ਹਜ਼ੂਰ ਪਾਤਸ਼ਾਹ ਜੀ ਦੀ ਕਰਨੀ। ਇੱਕ ਦਿਨ ਕੁਦਰਤੀ ਨੂੰ ਕਿੱਕਰ ਜਾਂ ਕਲਾਹ ਜਾਂ ਕੋਈ ਹੋਰ ਦਾਤਣ ਮਿਲੀ ਨਾ ਤੇ ਬੇਰੀ ਦੇ ਛਾਪੇ ਪਏ ਸੀ, ਉਹ ਦਾਤਣ ਕੱਢ ਕੇ ਲੈ। ਮਹਾਰਾਜ ਕਹਿਣ ਲੱਗੇ ਭਾਈ ਭਗੀਰਥ ਅੱਜ ਦਾਤਣ ਕਿਹੜੀ ਲਿਆ? ਕਹਿੰਦੇ ਮਹਾਰਾਜ ਅੱਜ ਦਾਤਣ ਕਲਾਹ ਦੀ ਨਹੀਂ ਮਿਲੀ, ਬੇਰੀ ਦੀ ਮਿਲੀ ਹੈ। ਹਜ਼ੂਰ ਪਾਤਸ਼ਾਹ ਹੱਸ ਪਏ, ਸੇਵਾ ਤੇ ਪ੍ਰਸੰਨ ਹੋ ਕੇ ਉਹ ਦਾਤਣ ਕਰਕੇ ਬੇਈ ਦੇ ਕਿਨਾਰੇ ਨੂੰ ਵੱਢ ਦਿੱਤੀ। ਕਹਿੰਦੇ ਚੰਗਾ ਬੇਰੀ ਜੀ ਤੇ ਅੱਜ ਆਖਰੀ ਬੇਰੀ ਜੀ ਤੇਰੀ ਸੇਵਾ ਪ੍ਰਵਾਨ ਹੁਕਮ ਬੇਰ ਸਾਹਿਬ ਬਣ ਗਈ, ਜਿਹਦੇ ਨਾਂ ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਹੈ। ਅੱਜ ਵੀ ਲੋਕਾਂ ਦੀਆਂ ਜਿਹੜੀਆਂ ਕਾਮਨਾਵਾਂ ਹਨ ਦੁੱਧ ਪੁੱਤ ਪੂਰੀਆਂ ਹੁੰਦੀਆਂ। ਸੋ ਇੱਥੇ ਜਦੋਂ ਮਹਾਰਾਜ ਸੱਚਖੰਡ ਗਏ ਆ, ਉਸ ਵੇਲੇ ਭਾਈ ਭਗੀਰ ਸਿੰਘ ਬਾਸਰਾਂ ਦੀ ਸੇਵਾ ਲੈ ਕੇ ਖੜੇ ਰਹਿ ਗਏ ਸਨ ਤੇ ਮਹਾਰਾਜ ਦੀ ਉਡੀਕ ਲੋਕ ਹਿੱਲ ਗਏ ਸਨ ਪਰ ਸੇਵਾ ਚ, ਤੇ ਬੇਬੇ ਨਾਨਕੀ ਜੀ ਦਾ ਸਿਦਕ ਭਾਈ ਕਾਇਮ ਰਿਹਾ ਸੀ। ਸੋ ਕਹਿਣ ਤੋਂ ਭਾਵ ਇੱਥੇ ਇੱਕ ਫਕੀਰ ਰਹਿੰਦਾ ਸੀ, ਉਸਦਾ ਨਾਮ ਸੀ ਅਲਾਦ, ਕਿਉਂਕਿ ਮੁਸਲਮਾਨ ਫਕੀਰਾਂ ਵਿੱਚ ਇਹ ਬੜਾ ਸ਼ੌਕ ਹੈ, ਕੋਈ ਰਿਧੀ ਸਿੱਧੀ ਮੰਤਰ ਜੰਤਰ ਤੰਤਰ ਕਰਾਮਾਤ ਪੈਦਾ ਕੀਤੀ ਜਾਏ, ਕਾਲਾ ਇਲਮ ਜਾਦੂ ਜਿਹੜਾ ਦਿਖਾ ਕੇ ਲੋਕਾਂ ਵਿੱਚ ਆਪਣੀ ਪੂਜਾ ਕਰਾਈ ਜਾਏ, ਜਿਹੜਾ ਨਾਮ ਨੇ ਉਹਨੂੰ ਕੋਈ ਨਾ ਕੋਈ ਉਠਾ ਸਿੱਧਾ ਕਰਕੇ ਫਿਰ ਆਪਣਾ ਪ੍ਰਭਾਵ ਪਾ ਕੇ ਆਪਣੀ ਮਾਨਤਾ ਕਰਾਉਣੀ। ਇਸ ਤਰ੍ਹਾਂ ਜਿਹੜੇ ਪੁਰਾਣੇ ਹਿੰਦੂ ਸਾਧੂ ਸੀ ਯੋਗੀ ਸਿੱਧ, ਉਹਨਾਂ 'ਚ ਵੀ ਇਸ ਤਰ੍ਹਾਂ ਦੀਆਂ ਕਿਰਿਆਵਾਂ ਪੜ੍ਹਨ ਸੁਣਨ ਵਿੱਚ ਮਿਲਦੀਆਂ ਹਨ। ਉਸਨੇ ਖਰਬੂਜਾ ਸਾਧ ਸਿੰਘ ਜੀ ਰੱਖਿਆ ਸੀ, ਰੰਗੀਨ ਖਰਬੂਜਾ, ਜਦੋਂ ਕੋਈ ਫਕੀਰ ਆਉਣਾ ਆ ਖਰਬੂਜਾ ਵਰਤਾਓ, ਉਹ ਜਿਸ ਵੇਲੇ ਉਸਨੇ ਕਰਦੇ ਜਾਂ ਚਾਕੂ ਮਾਰਨੇ ਉਹ ਹੋਸ ਉਹਦੇ ਹੱਥ 'ਤੇ ਵੱਜਣਾ, ਉਹਨੇ ਫਿਰ ਤਾੜੀ ਮਾਰ ਕੇ ਹੱਸਣਾ। ਸੰਤ ਜੀ ਇੰਨੀ ਕੇ ਤਾਕਦੇ ਸੀ ਜਿਵੇਂ ਬੰਦਾ ਵਾ ਲੈਣਾ, ਪਹਿਲਾਂ ਮੰਜੇ 'ਤੇ ਵਾਲ ਲੈਣਾ, ਫਿਰ ਵੀਰਾਂ ਤੋਂ ਪੁੱਠਾ ਕਰਕੇ ਸੁੱਟ ਦੇਣਾ, ਫਿਰ ਅਟਹਾਸ ਕਰਨਾ, ਵਾਹ ਵਾਹ ਸੰਤ ਜੀ ਦੇਖੀ ਤੁਹਾਡੀ ਸ਼ਕਤੀ, ਵੱਡੇ ਕਰਾਮਾਤੀ ਨਿਕਲੇ। ਇਸ ਤਰ੍ਹਾਂ ਦੀਆਂ ਆਦਤਾਂ ਇਹ ਪੈ ਜਾਂਦੀਆਂ ਜਿਹੜੇ ਭਾਈ ਦੀਆਂ ਸਿੱਧੀਆਂ ਕਰਦੇ ਹੈ, ਤਮਾਸ਼ੇ ਬਾਜੀਗਰਾਂ ਵਾਲੇ ਕਰਦੇ ਹੈ। ਸੋ ਬਾਜੀਗਰੀ ਸੰਸਾਰ ਕਬੀਰਾ ਚੇਤ ਢਾਲ ਪਾਸਾ, ਇਹ ਤਾਂ ਗੁਰਬਾਣੀ ਨੇ ਦੱਸਿਆ, ਸੰਸਾਰ ਮਦਾਰੀ ਦੀ ਖੇਲ ਵਿੱਚ ਲੱਗਾ ਹੋਇਆ। ਸੋ ਮਹਾਰਾਜ ਸੱਚੇ ਪਾਤਸ਼ਾਹ ਨੂੰ ਖਰਬੂਜਾ ਭੇਟ ਕੀਤਾ, ਮਹਾਰਾਜ ਸਰਵਾਗਿਆ, ਉਹ ਜੜ ਚੀਜ਼ ਨੂੰ ਚੇਤਨ ਕਰ ਸਕਦੇ ਹੈ, ਚੇਤਨ ਨੂੰ ਠੋਸ ਬਣਾ ਸਕਦੇ ਹੈ। ਹੁਣ ਸਾਡਾ ਸੀ ਚੇਤਨ, ਜੇ ਆਤਮਾ ਖਿੱਚਣ ਤੇ ਸਰੀਰ ਜੜ ਹੈ, ਤੇ ਜੇ ਮ੍ਰਿਤਕ ਦੇ ਵਿੱਚ ਉਹ ਚੇਤਨ ਕਲਾ ਪਾ ਦੇਣ, ਇਹ ਜੜ ਵੀ ਚੇਤਨ ਹੋ ਜਾਂਦਾ। ਕਿਉਂਕਿ ਜਿਹੜਾ ਸਰਵਗ ਹੈ ਸਰਵ ਸ਼ਕਤੀਮਾਨ ਆ, ਉਹ ਜੋ ਚਾਹੇ ਕਰ ਸਕਦਾ ਹੈ। ਸੋ ਇਸ ਕਰਕੇ ਮਹਾਰਾਜ ਨੇ ਦਿਵ ਦ੍ਰਿਸ਼ਟੀ ਪਾਈ, ਦੂਜਾ ਸਹੀ ਬਣਾ ਕੇ ਤੇ ਮਹਾਰਾਜ ਨੇ ਪਤਲੀਆਂ ਬਣ ਦਿੱਤੀਆਂ, ਛਕ ਲਈਆਂ। ਪੀਰ ਜੀ ਕਹਿਣ ਲੱਗਾ, ਮਹਾਰਾਜ ਤੁਹਾਡੀ ਜਿਹੜੀ ਕਰਾਮਾਤ ਹੈ ਉਹ ਪ੍ਰਤੱਖ, ਪਰ ਮੈਂ ਅਸਲੀ ਕਰਾਮਾਤੀ ਤਾਂ ਮੰਨਦਾ ਇਹ ਖਰਬੂਜੇ ਨੂੰ ਦੁਬਾਰਾ ਸਾਬਤ ਕੀਤਾ ਜਾਏ। ਮਹਾਰਾਜ ਨੇ ਉਹ ਛਿੱਲਾਂ ਦੇ ਉੱਤੇ ਦ੍ਰਿਸ਼ਟੀ ਪਾਈ, ਸਾਧ ਸਿੰਘ ਜੀ ਖਰਬੂਜਾ ਜਿਹੜਾ ਸੀ ਸਾਬਤ ਕਰ ਦਿੱਤਾ। ਪੀਰ ਕਹਿਣ ਲੱਗਾ, ਮਹਾਰਾਜ ਖਰਬੂਜਾ ਸਾਬਤ ਹੋ ਗਿਆ, ਪਰ ਇਹਦੇ ਵਿੱਚ ਦੋ ਕਤਲੀਆਂ ਨਹੀਂ, ਇਸ ਕਰਕੇ ਅਧੂਰਾ। ਪਾਤਸ਼ਾਹ ਕਹਿਣ ਲੱਗੇ, ਪੀਰ ਜੀ ਇਹ ਦੋ ਕਤਲੀਆਂ ਤੁਸੀਂ ਖਾਧੀਆਂ, ਅਸੀਂ ਆਪਣੇ ਤੇ ਆਪਣੀ ਸੰਗਤ ਦੇ ਜ਼ਿੰਮੇਵਾਰ ਆ, ਇਹ ਹੁਣ ਤੁਹਾਨੂੰ ਜੋੜ ਲੋਕਾਂ ਦੀਆਂ ਕਰਾਮਾਤਾਂ ਪਰਖਣਾ। ਬਸ ਪੀਰ ਜੀ ਚਰਨਾਂ 'ਚ ਡਿੱਗ ਗਿਆ, ਕਹਿੰਦਾ ਮਹਾਰਾਜ ਮੈਂ ਤਾਂ ਨਾਟਕੀਆਂ ਚੇਟਕੀਆਂ ਕਰਦਾ ਸੀ ਜਿਹਦੇ 'ਚ ਇਹ ਬਰਕਤ ਹੋਵੇਗੀ ਉਹਨੂੰ ਮੈਂ ਗੁਰੂ ਧਾਰਨਾ, ਪੂਰਾ ਪ੍ਰਭ ਆਰਾਧਿਆ ਪੂਰਾ ਜਾਤਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਵੇਦ। ਇਹਨੂੰ ਕਹਿੰਦੇ ਪੂਰਾ, ਪੂਰੇ ਦੇ ਚਰਨਾਂ ਡਿੱਗ ਗਏ। ਮੁਸਲਮਾਨ ਕੀ ਨਾਟਕੀਆਂ ਛੇਟੀਆਂ ਛਡਾ ਦਿੱਤੀਆਂ, ਸੱਚਾ ਨਾਮ ਜਪਣ ਪ੍ਰੇਮਾ ਭਗਤੀ ਵਿੱਚ ਲਾ ਦਿੱਤਾ, ਤੇ ਜਿੱਥੇ ਮਹਾਰਾਜ ਬੈਠ ਕੇ ਨਿਜਾਨੰਦ ਵਿੱਚ ਲੀਨ ਹੁੰਦੇ ਸੀ ਅੱਜ ਵੀ ਉੱਥੇ ਘੋੜਾ ਸਾਹਿਬ ਬਣਿਆ ਹੋਇਆ, ਤੇ ਪੀਰ ਜੀ ਰੋਜ਼ ਮਹਾਰਾਜ ਦੇ ਆਉਣ ਤੋਂ ਪਹਿਲਾਂ ਪੋਚਾ ਲਾ ਕੇ ਆਸਣ ਤਿਆਰ ਕਰਦੇ ਹੁੰਦੇ ਸੀ, ਤੇ ਫਿਰ ਮਹਾਰਾਜ ਨੂੰ ਆਨੰਦ ਸਰੂਪ ਜੋ ਹੋ ਜਾਣਾ। ਜਦੋਂ ਫਿਰ ਮਹਾਰਾਜ ਨੇ ਚਾਰ ਅਰਦਾਸੀਆਂ ਵਾਸਤੇ ਬੇਬੇ ਨਾਨਕੀ ਜੀ ਤੋਂ ਆਗਿਆ ਲੈ ਕੇ ਸੁਲਤਾਨਪੁਰ ਤਿਆਗਣ ਦੀ ਤਿਆਰੀ ਕੀਤੀ, ਇਹ ਪੀਰ ਰੋਣ ਲੱਗ ਪਿਆ। ਕਹਿੰਦਾ ਮਹਾਰਾਜ ਨੂੰ ਮੇਰਾ ਚਿੱਤ ਕਿਵੇਂ ਲੱਗੇਗਾ, ਕਿਉਂਕਿ ਵਿਛੋੜਾ ਜਿਹੜਾ ਇਹ ਸਭ ਨੂੰ ਵੱਡਾ ਦੁੱਖ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਕੀ ਹੈ ਰੋਗ ਉੱਠੈ ਤਨ ਤਾਏ, ਵੈਦ ਨਾ ਭੋਲੇ ਦਾਰੂ ਦਾਏ। ਸਭ ਨੂੰ ਵੱਡਾ ਦੁੱਖ ਵਿਛੋੜੇ ਦਾ, ਮਾਂ ਪਿਓ ਨੂੰ ਪੁੱਤ ਦਾ ਵਿਛੋੜਾ ਪੈ ਜਾ, ਇਸਤਰੀ ਨੂੰ ਪਤੀ ਦਾ ਹੋ ਜਾਏ, ਗੁਰੂ ਨੂੰ ਚੇਲੇ ਦਾ ਹੋ ਜਾਏ, ਚੇਲੇ ਦਾ ਹੋ ਜਾਏ, ਮਿੱਤਰ ਨੂੰ ਮਿੱਤਰ ਦਾ ਹੋ ਜਾਏ, ਇਹ ਬੜਾ ਦੁਖਦਾਈ। ਫਰੀਦ ਸਾਹਿਬ ਨੇ ਜਿੱਥੇ ਜੀ ਕਿਹਾ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਜਿਤ ਘੱਟ ਬਿਰਹਨ ਉਪਜੈ ਸੋ ਤਨ ਜਾਨ, ਮਸਾਨ ਕਾ ਸ਼ਮਸ਼ਾਨ ਭੂਮੀਆ ਦਾ ਜਾਂਦਾ। ਜਿੱਥੇ ਵਿਛੋੜੇ ਦਾ ਦੁੱਖ, ਤੁਸੀਂ ਕਿਤੇ ਇਤਿਹਾਸ ਪੜ੍ਹ ਕੇ ਦੇਖੋ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਦਾ, ਜਦੋਂ ਬਾਬਾ ਆਨੰਦ ਸਿੰਘ ਜੀ ਸਮਾਏ ਹੈ ਤੇ ਬਾਬਾ ਈਸ਼ਰ ਸਿੰਘ ਦੀ ਹਾਲਤ ਕੀ ਸੀ, ਗੱਜ ਕੇ ਬੋਲੋ, ਰੋਂਦੇ ਸਾਰੇ ਹੁੰਦੇ। ਪਰ ਜਿਹੜੀ ਪ੍ਰੇਮੀ ਦੀ ਹਾਲਤ ਹੁੰਦੀ ਹਜ਼ੂਰੀ ਸੇਵਾ ਕਰਦੀ, ਉਹ ਕੋਈ ਵੱਖਰੀ ਹੁੰਦੀ ਹੈ। ਉਹਦੀ ਤਾਂ ਹਾਲਤ ਐਵੇਂ ਜਿਵੇਂ ਧੰਨ ਗੁਰੂ ਅੰਗਦ ਸਾਹਿਬ ਜੀ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਵਿਛੋੜੇ 'ਚ ਹੋਏ ਸੀ। ਕਿਸੇ ਹੀ ਕੋਈ ਹੋਏ ਮੰਜਨ ਵਾਣੀ ਇੱਕ ਤੂੰ, ਕਿਉਂ ਨਾ ਮਰੀਜ਼ਾ ਹੋਏ ਜਾਂ ਲੱਗ ਚਿੱਤ ਨਾ ਆਵੇਗੀ। ਇਹ ਹੈ ਸਾਧ ਸੰਗਤ ਜੀ ਪ੍ਰੇਮੀਆਂ ਦੀ ਦਸ਼ਾ। ਸੋ ਜਿਹੜੇ ਪ੍ਰੇਮੀ ਰੱਬ ਦੇ ਪ੍ਰੇਮੀ ਹੈ, ਅਲੋਕ ਵਿਛੋੜੇ ਦਾ ਦੁੱਖ ਹੈ, ਭੁੱਖ ਦਾ ਦੁੱਖ ਹੈ, ਤੇ ਮਾਇਆ ਗਰੀਬੀ ਹੋਵੇ ਵੀ ਦੁੱਖ, ਇਲਾਜ ਨਹੀਂ ਕਰਾ ਸਕਦਾ, ਬੱਚੇ ਨਹੀਂ ਪੜ੍ਹਾ ਸਕਦਾ, ਘਰ ਨਹੀਂ ਬਣਾ ਸਕਦਾ, ਕੋਈ ਸਵਾਰੀ ਆਏ ਗਈ ਸੰਗਤ ਦੀ ਸੇਵਾ ਨਹੀਂ ਕਰ ਸਕਦਾ, ਇਹ ਵੀ ਦੁੱਖ ਹੈ। ਤੇ ਇਸੇ ਤਰ੍ਹਾਂ ਮਰਨ ਤੋਂ ਬਾਅਦ ਜਮਾਂ ਦਾ ਵੀ ਦੁੱਖ ਹੈ, ਬੜਾ ਕਲੇਸ਼ ਭੋਗਣਾ ਪੈਂਦਾ। ਸੋ ਇਸ ਵਾਸਤੇ ਸਾਧ ਸੰਗਤ ਜੀ, ਪੀਰ ਜੀ ਨੇ ਕਿਹਾ ਮਹਾਰਾਜ ਤੁਸੀਂ ਹੁਣ ਚੱਲ ਚੱਲੇ ਹੈ ਤੇ ਮੇਰੀ ਹਾਲਤ ਵੀ ਹੋਏਗੀ। ਮਹਾਰਾਜ ਕਹਿੰਦੇ ਆ ਜਿਹੜਾ ਸਥਾਨ ਹੈ ਖੜਾ ਜਿੱਥੇ ਬਹਿ ਕੇ ਅਸੀਂ ਭਜਨ ਕਰਦੇ ਹਾਂ, ਇਹਨੂੰ ਰੋਜ਼ ਪੋਚਾ ਲਾ ਕੇ ਚਾਰ ਪ੍ਰਕਰਮਾ ਕਰਕੇ ਬਹਿ ਜਾ ਕਰੀ, ਤੈਨੂੰ ਸਾਡੇ ਇੱਥੇ ਦਰਸ਼ਨ ਹੋਇਆ ਕਰਨਗੇ। ਗੱਲ ਸ਼ਰਧਾ ਦੀ ਹੈ, ਗੱਲ ਭਗਤੀ ਦੀ ਹੈ, ਗੱਲ ਪਿਆਰ ਦੀ ਹੈ। ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਚਰਨਾਂ 'ਚ ਬਹਿੰਦੇ ਹਾਂ, ਜੇ ਤਾਂ ਇਹਦੇ ਵਿੱਚ ਦਸਾਂ ਪਾਤਸ਼ਾਹਾਂ ਦੀ ਬੋਤ ਦੀ ਭਾਵਨਾ ਕਰਕੇ ਬੈਠਾਂਗੇ ਤਾਂ ਫਿਰ ਮਹਾਰਾਜ ਪ੍ਰਤੱਖ ਦਰਸ਼ਨ ਵੀ ਦੇ ਦਿੰਦੇ ਆ। ਕਰਦੇ ਅਸੀਂ ਵੀ, ਇਹ ਨਹੀਂ ਕਿ ਸਾਡੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋ ਰਿਹਾ ਤੇ ਬਾਬਾ ਆਨੰਦ ਸਿੰਘ ਤੇ ਬਾਬਾ ਜਵੰਤ ਸਿੰਘ ਵਾਸਤੇ ਗੁਰੂ ਗ੍ਰੰਥ ਸਾਹਿਬ ਹੋ ਰਹੇ ਸੀ, ਫਰਕ ਭਾਵਨਾ ਦਾ। ਜੇ ਉਹਨਾਂ ਵਾਲੀ ਭਾਵਨਾ ਕਰ ਲਈਏ ਤੇ ਸਾਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਸਾਖਿਆਤ ਹੋ ਕੇ ਦਰਸ਼ਨ ਦੇ ਸਕਦੇ। ਇਸ ਕਰਕੇ ਭਾਵਨਾ ਬਣਾਓ, ਇੰਨੀ ਸ਼ਰਧਾ ਆਪਣੇ ਪੈਦਾ ਕਰੋ। ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ, ਜਪ ਮਨ ਇੱਕ ਅਵਰ ਨਹੀਂ ਕੋ ਇੱਕ, ਸੰਤ ਲਾਭ ਮਨ ਹੈ ਛਾੜ, ਦੁਬਦਾ ਕੀ ਗੁਰੀਆ, ਦੁਬਦਾ ਦੀ ਪੱਗ ਚੰਡੀ ਛੱਡ ਦਿਓ, ਕਿਉਂਕਿ ਅੱਜ ਸੰਸਾਰ ਇੰਨੀ ਦੁਬਦਾ ਪਿਆ ਹੋਇਆ, ਕੋਈ ਬਾਣੀ ਤੇ ਕਿੰਤੂ ਕਰ ਰਿਹਾ, ਕੋਈ ਬਾਣੀ ਤੇ ਕਰ ਰਿਹਾ, ਕੋਈ ਰਹਿਤ ਮਰਯਾਦਾ ਤੇ ਕਰ ਰਿਹਾ, ਕੋਈ ਬੰਦਗੀ ਵਾਲੇ ਮਹਾਂਪੁਰਖਾਂ ਤੇ ਕਿੰਤੂ ਕਰ ਰਿਹਾ। ਤੇ ਜਿਹੜੇ ਸ਼ੰਕਾਵਾਦੀ ਹੈ ਇਹਨਾਂ ਦੇ ਪੱਲੇ ਸ਼ੰਕੇ ਰਹਿੰਦੇ ਆ, ਇਹਨਾਂ ਨੂੰ ਕਦੀ ਕੋਈ ਪ੍ਰਾਪਤੀ ਨਹੀਂ ਹੋਈ, ਤੇ ਜਿਹਦਾ ਸ਼ਰਧਾ ਵਾਨ ਹੈ ਉਸੇ ਨੇ ਕੁਝ ਪ੍ਰਾਪਤ ਕੀਤਾ। ਸ਼ਰਧਾ ਵਾਨ ਲੱਭ ਤੇ ਗਿਆਨ ਸੰਗ ਦੇ ਅੰਦਰ ਆ। ਗੀਤਾ ਕ੍ਰਿਸ਼ਨ ਜੀ ਕਹਿੰਦੇ ਹੇ ਅਰਜਨ, ਜਿਹੜੇ ਸ਼ਰਧਾਵਾਨ ਪ੍ਰੇਮੀ ਆ, ਜਿਹਨਾਂ ਨੇ ਆਪਣੇ ਮਨ ਬੁੱਧੀ ਇੰਦਰੀਆਂ ਨੂੰ ਜਿੱਤ ਲਿਆ ਵਪਾਰਾਂ ਵੱਲੋਂ, ਉਹਨਾਂ ਨੂੰ ਹੀ ਪ੍ਰਾਪਤੀ ਹੁੰਦੀ ਹੈ। ਤੇ ਜਿਹੜੇ ਸ਼ੰਕੇਵਾਦੀ ਹੈ ਬਸ ਉਹ ਸ਼ੰਕੇ ਕਰੀ ਜਾਂਦੇ ਆ, ਆਪ ਤਾਂ ਉਹਨੇ ਕਿਸੇ ਕੰਢੇ ਲੱਗਣਾ ਨਹੀਂ, ਤੇ ਜਿਹੜੇ ਉਹਨਾਂ ਦੇ ਕੋਲ ਬੈਠੇ ਹੈ ਤੇ ਉਹਨਾਂ ਦੀ ਵੀ ਹਾਲਤ ਹੀ ਹੁੰਦੀ ਹੈ। ਆਪ ਡੁੱਬੇ ਚੌਹ ਬੇਦਮ ਹੈ, ਚੇਲੇ ਦੀ ਇਹ ਬਹਾਰ ਹੈ। ਪੜਾਕੂ ਵੀ ਬਹੁਤ ਹੁੰਦੇ ਆ ਵੇਦਾਂ ਸ਼ਾਸਤਰਾਂ ਤੱਕ, ਮਨ ਚ ਸ਼ਰਧਾ ਪੈਦਾ ਨਹੀਂ ਹੁੰਦੀ। ਆਪ ਤਾਂ ਡਿੱਬੇ ਹੈ ਤੇ ਗਾਹਾਂ ਜਿਹੜੇ ਉਹਨਾਂ ਦੇ ਚੇਲੇ ਚਾਟੜੇ ਹੈ ਉਹਨਾਂ ਨੂੰ ਵੀ ਨਾਲੇ ਡੁੱਬਦੇ ਆ। ਪਰ ਜਿਹੜੇ ਸ਼ਰਧਾ ਵਾਲੇ ਹੈ ਉਹ ਆਪ ਕਰ ਜਾਂਦੇ ਆ, ਦੂਜਿਆਂ ਨੂੰ ਵੀ ਤਾਰਦੇ। ਛਾਤਾ ਇੱਕ ਐਸੀ ਨੌਕਾ ਹੈ, ਇਹਦੇ ਵਿੱਚ ਬੈਠਣ ਵਾਲਾ ਬੰਦਾ ਕਦੇ ਡੁੱਬੇ ਗਾ ਨਹੀਂ। ਇਹਦੇ ਲਈ ਅਰਦਾਸ ਕਰਨੀ ਹੈ ਪ੍ਰੇਮ ਵਾਸਤੇ, ਕਿਉਂਕਿ ਆਪਣੀ ਚਤਰਾਈ ਨਾਲ ਇਹ ਚੀਜ਼ਾਂ ਨਹੀਂ ਮਿਲਦੀਆਂ, ਗੁਰੂ ਦੀ ਬਖਸ਼ਿਸ਼ ਨਾਲ ਮਿਲਦੀਆਂ। ਆਪਣਾ ਲਾਇਆ ਫਿਰਮ ਨਾ ਲੱਗੇ, ਜੇ ਦੋਜਾ ਸਭ ਕੋਈ ਇਹ ਫਿਰਮ ਪਿਆਲਾ ਖਸਮ ਕਰ ਜੈ ਤੈਦੇ। ਹੁਣ ਦੇਖੋ ਬਾਬਾ ਆਨੰਦ ਸਿੰਘ ਜੀ ਮਹਾਰਾਜ ਹਜੂਰ ਸਾਹਿਬ ਜਾਂਦੇ ਸੀ, ਉੱਥੇ ਕੋਈ ਜਾਣ ਵਾਲੀ ਨਾ, ਇੱਕ ਟਿੱਲਾ ਸੀ ਸਧਾਰਨ ਜੀ ਪ੍ਰਕਿਰਿਆ ਚ ਰਹਿੰਦੇ ਸੀ, ਕਿਉਂਕਿ ਜਿਹੜੇ ਆਤਮਾ ਮੰਡਲ ਦੇ ਵਿੱਚ ਬੈਠੇ ਬਾਬਾ ਜੀ ਹੋ ਜਾਂਦੇ। ਉੱਥੇ ਬਾਂਸ ਰੱਖਿਆ ਹੋਇਆ, ਉਹੀ ਗੇਟ ਸਮਝ ਲਓ, ਉਹੀ ਸਭ ਕੁਛ ਸਮਝ। ਜੇ ਤਾਂ ਬਾਂਸ ਪਰੇ ਹੈ ਫਿਰ ਤਾਂ ਇਹ ਹੈ ਕਿ ਰਸਤਾ ਖੁੱਲ੍ਹਾ ਅੱਗੇ ਜਾ ਸਕਦੇ। ਜੇ ਬਾਂਸ ਉੱਥੇ ਰੱਖਿਆ ਮੁਰੇ ਫਿਰ ਵੀ ਇਜਾਜ਼ਤ ਨਹੀਂ। ਹੁਣ ਦੇਖੋ ਜਿਹੜੇ ਐਸੇ ਮਹਾਂਪੁਰਖ ਹੈ ਉਹਨਾਂ ਦਾ ਤਪ ਤੇਜ ਕਿੰਨਾ ਹੁੰਦਾ ਕਿ ਬਿਨਾਂ ਇਜਾਜ਼ਤ ਤੋਂ ਰਾਜਾ ਜੇ ਮਹਾਰਾਜਾ ਜੇ ਕੋਈ ਜਾ ਨਹੀਂ ਸਕਦਾ, ਕਿਉਂਕਿ ਜਿੱਥੇ ਉਹ ਬਹਿੰਦੇ ਆ ਬੜੀ ਦੂਰ ਤੱਕ ਆਰਾਮ ਕਾਰ ਜਿਹੜੀ ਵਿਸ਼ੀ ਹੁੰਦੀ ਹੈ। ਜਿਵੇਂ ਦੁਨਿਆਵੀ ਬਾਦਸ਼ਾਹ ਦੇ ਦੁਆਲੇ ਉਹਨਾਂ ਦੀ ਸਿਕਿਉਰਿਟੀ ਹੁੰਦੀ ਹੈ, ਇਹ ਪਰਮੇਸ਼ਰ ਵੱਲੋਂ ਹੁੰਦੀ ਹੈ। ਜੋ ਗਿਰਦ ਹਮਾਰੇ ਆਰਾਮ ਕਰ ਦੁੱਖ ਲੱਗੇ ਨਾ ਭਾਈ, ਜੇ ਤਾਂ ਸ਼ਰਧਾ ਨਾਲ ਜਾ ਰੱਖਿਆ ਹੁੰਦੀ ਹੈ, ਜੇ ਹੰਕਾਰ ਕਰਕੇ ਆਵੇ ਤੇ ਬਸ ਨਾਲੇ ਰਗੜਿਆ ਜਾਂਦਾ। ਹੁਣ ਬਾਬਾ ਜੀ ਰੋਜ਼ ਆਉਂਦੇ ਤੇ ਬੜੇ ਮਹਾਂਪੁਰਖਾਂ ਨੇ ਬਚਨ ਕੀ ਕਰਨ, ਕੌਣ ਹੈ ਇਹ ਆਪੇ ਗਣ ਨੰਦੂ ਹੈ ਚੱਲ ਦੌੜ ਜਾ, ਇਹ ਰੋਟੀ ਵਾਸਤੇ ਰੋਜ਼ ਆ ਜਾਂਦਾ, ਇਹ ਟੁਕਦੇਰ ਬਣਿਆ। ਫਿਰ 12 ਸਾਲ ਇਸੇ ਤਰ੍ਹਾਂ ਹੀ ਹੋਈ ਗਈ, ਉਹਦੀ ਮਾਲਕ ਦਾ ਦੁਆਰਾ ਨਹੀਂ ਛੱਡਿਆ। ਸਾਨੂੰ ਇੱਕ ਵਾਰੀ ਹੋਏ ਕਹਿ ਲਿਆ ਮੁੜ ਕੇ ਗੁਰਦੁਆਰਾ ਹੀ ਛੱਡ ਜਾਂਦੇ ਹਾਂ, ਗੱਜ ਕੇ ਬੋਲੋ ਨਾ। ਕਲਾਸ ਚ ਪੜ੍ਹਦੇ ਪੈਂਦੇ ਆ, ਨਾ ਸਿਲੇਬਸ ਪੜ੍ਹਦੇ ਆ, ਨਾ ਇਮਤਿਹਾਨ ਦਿੰਦੇ ਆ, ਬਿਨਾਂ ਹੀ ਪ੍ਰੀਖਿਆ ਤੋਂ ਸਰਟੀਫਿਕੇਟ ਦਿਵਾਉਂਦੇ। ਪੜ੍ਹਾਈ ਮਾਸਟਰ ਦੁਆਰਾ ਹੋਣੀ, ਮਾਸਟਰ ਦੁਆਰਾ ਹੀ ਸੰਥਿਆ, ਮਾਸਟਰ ਦੁਆਰਾ ਹੀ ਪ੍ਰੀਖਿਆ, ਮਾਸਟਰ ਦੁਆਰਾ ਹੀ ਸਰਟੀਫਿਕੇਟ, ਮਾਸਟਰ ਦੁਆਰਾ ਹੀ ਡਿਗਰੀ ਮਿਲਣੀ, ਆਪਣੇ ਆਪ ਤੱਕ ਗੱਲ ਬਣਨੀ ਨਹੀਂ। ਇੱਕ ਦਿਨ ਫਿਰ ਬਾਬਾ ਜੀ ਬਹੁਤ ਜ਼ਿਆਦਾ ਬੇਵਲ ਹੋ ਗਏ, ਕਿਉਂਕਿ ਹਰ ਚੀਜ਼ ਦੀ ਸਾਧ ਸੰਗਤ ਦੀ ਸੀਮਾ ਤਾਂ ਹੁੰਦੀ ਹੈ ਕਿ ਕਿੰਨੇ ਸਾਲ ਹੋ ਗਏ। ਮੁਰਸ਼ਦ ਕਾਮਲ ਹੈ ਕੋਈ ਸ਼ੱਕ ਨਹੀਂ, ਪਰ ਜਿਹੜੀ ਵਸਤੂ ਲਈ ਆਇਆ ਸੱਚੇ ਪਾਤਸ਼ਾਹ ਦੀ ਬਾਣੀ ਇਹ ਕਹਿ ਰਹੀ ਹੈ, ਜਿਸ ਬੱਕਰ ਕੋ ਲੈਣ ਘੁਮਾਇਆ ਆਰਾਮ ਨਾਮ ਸੰਤਨ ਧਰ ਪਾ। ਤੇ ਸੰਤ ਤੇ ਪੂਰੇ ਜਾਵਾਂ ਉਹਨਾਂ ਤਾਂ ਜੇ ਸੰਤ ਦਾ ਪੂਰਾ ਹੋਵੇ, ਸੰਤ ਪੂਰਾ, ਪਰ ਸੰਤ ਪ੍ਰੀਖਿਆ ਬੜੀ ਲੈ ਰਿਹਾ ਅੱਜ, ਬਹੁਤ ਬੇਵਲ ਹੋ ਗਿਆ, ਭਰ ਗਿਆ ਬਰਾਕ ਦੇ ਵਿੱਚ, ਤੇ ਅੱਜ ਕੁਝ ਵੀ ਹੋ ਜਾਏ ਭਾਵੇਂ ਮਾਰੇ ਸੁੱਟਣ ਮੈਨੂੰ, ਮੈਂ ਜਾਣਾ ਜ਼ਰੂਰ ਹੈ, ਸਿਰੜ ਕਰਦਾ ਹਾਰ ਕਰਦਾ। ਬਾਬਾ ਜੀ ਨੂੰ ਬਾਂਸ ਕੋ ਕੇ ਪਰੇ ਸੁੱਟ ਦਿੱਤਾ, ਚਲੇ ਗਏ। ਮਹਾਂਪੁਰਖ ਬੈਠੇ ਸੀ ਉੱਥੇ, ਇਹਨੇ ਕੋਈ ਜਾਂਦਾ ਨਾ ਸੀ, ਜਦੋਂ ਜਾਂਦਾ ਸੀ ਤੇ ਹਜ਼ੂਰੀ ਵਿੱਚ ਇੱਕ ਸੇਵਕ ਹੁੰਦਾ ਸੀ, ਉਹਦਾ ਨਾਮ ਸਾਧ ਸਿੰਘ ਨੀਲਾ ਸੀ। ਉੱਥੇ ਬੜੀ ਮਹਾਰਾਜ ਦੀ ਕਿਰਪਾ ਸੀ ਉਹਨਾਂ ਦੀ, ਉਹ ਫਿਰ ਗਾਹਾਂ ਬਚਨ ਹੁੰਦਾ ਸੀ, ਸੁੱਧ ਕਰਦੇ ਸੀ ਕਿ ਉਹਨਾਂ ਦੀ ਮੌਜ ਆ ਕਿਵੇਂ ਕਰਨਾ, ਕਿਸੇ ਨੂੰ ਕੋਈ ਡਿਊਟੀ ਲਾਉਂਦੇ, ਕਿਸੇ ਨੂੰ ਕੋਈ ਲਾਉਂਦੇ, ਹਰ ਕਲੇ ਇੱਕ ਨਾ ਸਰ, ਕਿਉਂਕਿ ਹਰ ਵਿਦਿਆਰਥੀ ਨੂੰ ਇੱਕੇ ਟੀਚਿੰਗ ਇੱਕੋ ਹੀ ਲੈਸਨ ਨਹੀਂ ਹੁੰਦਾ, ਉਹ ਮਾਸਟਰ ਨੇ ਦੇਖਣਾ ਕਿ ਬੁੱਧੀ ਕਿਹੋ ਜਿਹੀ, ਉਸ ਤਰ੍ਹਾਂ ਦਾ ਸਭ ਹੁੰਦਾ, ਸਾਰਿਆਂ ਲਈ ਇੱਕ ਉਪਦੇਸ਼ ਨਹੀਂ ਹੁੰਦਾ, ਉਹ ਵਿਦਿਆਰਥੀ ਦੀ ਬੁੱਧੀ ਮੁਤਾਬਕ ਬਚਾਉਣਾ ਇੱਕੋ ਹੀ ਮੰਜ਼ਿਲ ਤੇ ਹੈ, ਪ੍ਰਾਇਮਰੀ ਨੂੰ ਪ੍ਰਾਇਮਰੀ ਵਾਲਾ, ਮਿਡਲ ਨੂੰ ਮਿਡਲ ਵਾਲਾ, ਹਾਈ ਨੂੰ ਹਾਈ ਵਾਲਾ, ਐਮ ਏ ਪੀ ਐਚ ਡੀ ਨੂੰ ਉਸ ਤਰ੍ਹਾਂ ਦਾ ਸਿਲੇਬਸ, ਉਸ ਤਰ੍ਹਾਂ ਦੀ ਪੜ੍ਹਾਈ ਹੁੰਦੀ ਹੈ। ਬਾਬਾ ਜੀ ਨੇ ਕੋਈ ਪਰਵਾਹ ਹੀ ਨਾ ਕੀਤੀ, ਕਿਉਂਕਿ ਜਦੋਂ ਬੰਦਾ ਬਰਾਗੀ ਹੋ ਜਾਂਦਾ ਉਹਨੂੰ ਆਪਣੇ ਇਸ਼ਟ ਗੁਰੂ ਤੋਂ ਸਵਾ ਦੀਦਾ ਹੀ ਨਹੀਂ ਹੁੰਦਾ, ਦੂਜਾ ਉਹਨੂੰ ਦੂਸਰਾ ਨਹੀਂ ਭੇਜੀਦਾ, ਉਹਨੂੰ ਖੋ ਖਾਤਾ ਵੀ ਨਹੀਂ ਦੀਦਾ, ਉਹਨੂੰ ਡਰ ਭੈ ਨਹੀਂ ਹੁੰਦਾ ਉੱਠ ਕੇ ਭੱਜ ਪੈਂਦਾ ਜਾ ਕੇ ਬਾਬਾ ਜੀ ਦੇ ਚਰਨ ਪੜਦਾ। ਬਾਬਾ ਜੀ ਕਹਿਣ ਲੱਗੇ ਕਿ ਕਹਿੰਦੇ ਮਹਾਰਾਜ ਆਪ ਜੀ ਦੇ ਚਰਨਾਂ ਚ ਕਿੰਨਾ ਲੰਮਾ ਸਮਾਂ ਹੋ ਗਿਆ, ਕੋਈ ਇਸਤਰੀ ਪਤੀ ਵਰਤਾ ਵੀ ਹੋਵੇ ਪਤੀ ਉਹਦਾ ਉਹਨੂੰ ਖੁਸ਼ੀ ਨਾਲ ਬੁਲਾਵੇ ਬਿਨਾਂ, ਫਿਰ ਉਹਦੀ ਦਸ਼ਾ ਕੀ ਸਿੱਖ ਮੁਰਸ਼ਦ ਦੇ ਪਿਆਰ ਚ ਵੀ ਪੂਰਾ ਹੋਵੇ ਕਿ ਮੁਰਸ਼ਦ ਸਿੱਧੇ ਮੂੰਹ ਨਾਲ ਗੱਲੇ ਹੀ ਨਾ ਕਰੇ। ਕਹਿੰਦੇ ਅੱਜ ਵੀ ਕਿਵੇਂ ਹੈ, ਕਹਿੰਦੇ ਜਾਂ ਅੱਜ ਦਾਤ ਦੇ ਦਿਓ ਨਹੀਂ ਤਾਂ ਮੈਂ ਮਰ ਜਾਣਾ, ਅੱਜ ਮੈਂ ਇਸ ਪੰਗਤੀ ਨੂੰ ਪੜ੍ਹਦਾ ਆਇਆ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ। ਅੱਗੇ ਅੱਗੇ ਮਹਾਂਪੁਰਖ ਕੀ ਕਹਿੰਦੇ, ਉਹ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਇੰਨੀ ਗਰੀਬੀ ਆ ਜਾਏ ਮਨ ਸਾਰਿਆਂ ਦੀ ਧੂੜ ਬਣ ਜਾਏ ਆਪਣੀ ਮੁੱਲ ਮਟਾ ਦੇ, ਜਿੰਨਾ ਚਿਰ ਮੁੱਦ ਬਾਕੀ ਹੈ ਉਹਨਾਂ ਚਿਰ ਮਿਲਣਾ ਕੁਝ, ਕਿਉਂ ਆਪਾਂ ਧਰਮ ਸਥਾਨਾਂ ਤੇ ਜਾਂਦੇ ਹਾਂ ਉੱਥੇ ਕਥਾ ਕੀਰਤਨ ਵੀ ਸੁਣਦੇ ਹਾਂ, ਉੱਥੇ ਪ੍ਰਬੰਧਕ ਕਮੇਟੀ ਹੁੰਦੀ ਹੈ, ਕਮੇਟੀ ਨੇ ਵਿਵਸਥਾ ਬਣਾਉਣੀ ਹੈ, ਸੋਹਣੀ ਇਮਾਰਤ ਹੋਈ ਬਾਕੀ ਸਾਧਨ ਸੋਹਣੇ ਸਾਰੀ ਮਰਜ਼ਾਦਾ ਕਰਨੀ, ਪਰ ਜਿਹੜੀ ਪੜ੍ਹਾਈ ਹੈ ਉਹ ਟੀਚਰ ਦੁਆਰਾ ਹੋਣੀ। ਗੱਜ ਕੇ ਬੋਲੋ ਤੇ ਮਹਾਂਪੁਰਖਾਂ ਦੇ ਕੋਲ ਫਿਰੇ ਸਭ ਪੜ੍ਹਨਾ ਪੈਂਦਾ। ਸੋ ਸਾਧ ਸੰਗਤ ਜੀ, ਬਾਬਾ ਜੀ ਕਹਿਣ ਲੱਗਿਆ ਡੱਡੀਆਂ ਆ ਕੀੜੇ ਮਕੌੜੇ ਬਹੁਤ ਮਰਦੇ ਆ, ਮਰ ਜਾ ਸਾਨੂੰ ਕੋਈ ਫਰਕ ਨਹੀਂ। ਬਾਬਾ ਜੀ ਕਹਿਣ ਲੱਗੇ ਕਬੀਰ ਮੋਹੇ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਕੋਈ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ। ਬਾਰਾ ਉਹਨਾਂ ਦੇ ਮਰਨ ਦਾ ਤੇ ਮੇਰੇ ਮਰਨ ਦਾ ਫਰਕ ਹੈ, ਉਹ ਮਰ ਰਹੇ ਹੈ ਪਰ ਮੈਂ ਜੀਵਤ ਭਾਵ ਹੰਕਾਰ ਵੱਲੋਂ ਤੁਹਾਡੇ ਚਰਨਾਂ ਚ ਮਰਨ ਵਾਸਤੇ ਆਇਆ, ਆਪਣੀ ਹੋਂਦ ਮਟਾਉਣ ਵਾਸਤੇ ਹੋਂਦ ਵੱਲੋਂ ਮਰਨਾ। ਬਾਬਾ ਜੀ ਦੇਖਿਆ ਫਿਰ ਹੁਣ ਡਲਦੇ, ਇਰਾਦਾ ਬਹੁਤ ਦ੍ਰਿੜ ਹੈ, ਕਹਿੰਦੇ ਜਾ ਫਿਰ ਕੁਝ ਛਾਲ ਮਾਰਦੇ। ਬਾਬਾ ਜੀ ਤੁਰ ਪਏ, ਬਾਬਾ ਜੀ ਦਾ ਸੁਭਾਅ ਬਹੁਤ ਸਿਰੜੀ ਸੀ, ਜਿਹੜੀ ਗੱਲ ਨੂੰ ਪੈ ਗਿਆ ਨਾ ਪ੍ਰਾਪਤ ਕੀਤੇ ਬਿਨਾਂ ਪਿੱਛੇ ਨਹੀਂ ਛੁੱਟਦੇ। ਬਾਬਾ ਆਨੰਦ ਸਿੰਘ ਬਹੁਤ ਸਿਰੜ ਵਾਲਾ ਸੁਭਾਅ ਸੀ, ਜ਼ਿਲ੍ਹੇ ਨੂੰ ਕਹਿ ਇੰਨੀ ਹੁਣ ਨਹੀਂ ਜਾ ਹਟਣਾ, ਇਹ ਆਪਣੀ ਆਈ ਤੇ ਆ ਗਿਆ, ਹੁਣ ਅਸੀਂ ਵੀ ਆਪਣੀ ਆਈ ਤੇ ਆਉਣਾ। ਸੇਵਕ ਜਿਹੜੇ ਆਪਣੀ ਆਈ ਤੇ ਆ ਜਾਏ ਉਹ ਫਿਰ ਸਾਧ ਸਿੰਘ ਸੱਪਾਂ ਬਾੜ ਸਮੁੰਧ ਕਰ ਸ਼ੇਰਾਂ ਪੈ ਬੁਕਣ, ਜੇ ਜੰਮ ਹੋਵੇ ਪਾਗਲੂ ਪ੍ਰੇਮੀ ਕਦੇ ਨਾ ਰੁਕਣ। ਪ੍ਰੇਮੀ ਨਹੀਂ ਤੇ ਰੁਕਦੇ, ਲੀਲਾ ਜਵਾਨ ਬੜਾ ਸੀ ਤੇ ਸਰੀਰ ਚ ਬਲ ਵੀ ਬਹੁਤ ਸੀ, ਬਾਬਾ ਜੀ ਦਾ ਸਰੀਰ ਸੂਖਸ਼ਮ ਸੀ। ਨੀਲੇ ਨੂੰ ਹੁਕਮ ਤੇ ਜਾ ਲਿਆ, ਨੀਲਾ ਗਿਆ ਤੇ ਲਾਇਆ ਬਾਬਾ ਜੀ ਨੂੰ ਧਿਆ। ਜਿਹੜੇ ਆਏ ਬਾਬਾ ਜੀ ਨੇ ਆਪਣੇ ਹੱਥਾਂ ਚ ਐਵੇਂ ਹੱਥ ਫੜ ਲਿਆ ਬਾਬਾ ਆਨੰਦ ਸਿੰਘ ਦਾ ਸੱਜਾ ਹੱਥ ਫੜ ਕੇ ਜ਼ੋਰ ਨਾਲ ਘੁੱਟਿਆ, ਤੇ ਜਿਹੜੀ ਤਰਲੋਕੀ ਦੀ ਤਾਕਤ ਸੀ ਨਾ, ਜਿਵੇਂ ਜਿਹੜੀ ਤਾਰ ਵਿੱਚ ਕਰੰਟ ਹੁੰਦਾ ਉਹ ਦੂਈ ਤਾਰ ਨਾਲ ਲੱਗਦੀ, ਉਹ ਚ ਵੀ ਕਰੰਟ ਆਊਗਾ ਤੇ ਸਾਰੇ ਬਲਬ ਜਗਣਗੇ, ਤੇ ਜੇ ਤਾਰ ਫਿਊਜ ਹੋਈ ਹੋਵੇ ਜਿੰਨੇ ਮਰਜ਼ੀ ਦੂਜੀ ਤਾਰ ਲਾਈ ਚਲੀ ਜਾਏ। ਜਿਹੜੇ ਉਹ ਸੱਜੇ ਹੱਥ ਨਾਲ ਸੱਜਾ ਹੱਥ ਫੜ ਕੇ ਘੁੱਟਿਆ ਨਾ, ਅੰਦਰ ਸਾਰੀ ਕਲਾ ਭਰ ਦਿੱਤੀ। ਫਿਰ ਤਿੰਨ ਮੇਰੀਆਂ ਤਾੜੀਆਂ ਮਾਰੀਆਂ, ਕਹਿੰਦੇ ਆਨੰਦ ਸਿੰਘ ਲੈ ਗਿਆ, ਆਨੰਦ ਸਿੰਘ ਲੈ ਗਿਆ, ਆਨੰਦ ਸਿੰਘ ਲੈ ਗਿਆ। ਤੇ ਜਿਹੜੇ ਹੁਣ ਬੈਠੇ ਸੀ ਅੱਧੀ ਅੱਧੀ ਸਦੀ ਦੇ, ਉਹਨੂੰ ਤਾਂ ਭਾਜੜਾ ਪੈ ਗਿਆ ਤੇ ਮਹਾਰਾਜ ਅਸੀਂ ਕੋਈ 45 ਸਾਲ ਦਾ, ਕੋਈ 40 ਦਾ, ਕੋਈ 50 ਦਾ, ਤੇ ਤੁਸੀਂ ਇਹਨਾਂ ਨੂੰ ਇੰਨੀ ਛੇਤੀ ਇਹ ਡੇਰੇ ਚ ਰਹੇ ਵੀ ਨਹੀਂ ਬਾਹਰ ਆਉਂਦੇ ਆ, ਇੰਨੀ ਛੇਤੀ ਬਚਨ। ਬਾਬਾ ਜੀ ਕਹਿੰਦੇ ਭਾਈ ਕਮਾਈ ਆਓ, ਬਾਬਾ ਜੀ ਕਹਿੰਦੇ ਇਹ ਸਾਡੇ ਨਾਲ ਤਰੀਤੇ ਯੁੱਗ ਤੋਂ ਤੁਰੇ ਹੋਏ ਆ, ਅੱਜ ਦੇ ਵੀ ਤੁਰੇ ਹੋਏ। ਅਸੀਂ ਜਿੰਨੀ ਵਾਰੀ ਦੁਨੀਆਂ 'ਚ ਆਏ ਇਹ ਸਾਡੇ ਨਾਲ ਆਇਆ, ਔਰ ਇੰਨੇ ਜਨਮਾਂ 'ਚ ਇਹਨਾਂ ਨੇ ਕਿਸੇ ਵੀ ਜਨਮ 'ਚ ਅੱਜ ਤੱਕ ਸਾਡਾ ਵਚਨ ਨਹੀਂ ਮੋੜਿਆ। ਗੱਜ ਕੇ ਬੋਲੋ। ਸਫ਼ਰ ਬਹੁਤ ਲੰਬਾ, ਲੰਬੇ ਸਫ਼ਰ 'ਚ ਬੰਦਾ ਜ਼ਰੂਰ ਭਟਕ ਜਾਂਦਾ। ਕਹਿੰਦੇ ਤ੍ਰੇਤੇ ਯੁੱਗ ਤੋਂ ਤੁਰੇ ਅੱਜ ਤੱਕ ਸਾਡਾ ਵਚਨ ਨਹੀਂ ਮੋੜਿਆ, ਇਹਨਾਂ ਵਚਨ ਦੀ ਕਮਾਈ ਕੀਤੀ। ਫਿਰ ਕਹਿਣ ਲੱਗੇ ਹੁਣ ਤੁਸੀਂ ਚਲੇ ਜਾਓ ਦੁਕਾਨ ਤੋਂ ਸੌਦਾ ਲੈ ਲਈਏ, ਬੂਥੇ ਜੀ ਬੈਠੇ ਰਹੀਦਾ, ਹੁਣ ਵੰਡੋ ਜਾ ਕੇ। ਸਾਰੀ ਸਮਤ ਸਮਝਾਈ, ਉਹ ਜਿਹੜੀ ਮਰਜ਼ਾਦਾ ਬਾਬਾ ਜੀ ਨੂੰ ਦੱਸੀ ਉਹ ਪੇਪਰ ਜਿਹਦੇ 'ਤੇ ਲਿਖੀ ਹੋਈ ਹੈ, ਉਹ ਰਤਨ ਸਿੰਘ ਡਰੋਲੀ ਦੇ ਘਰ ਪਿਆ। ਮੈਨੂੰ ਉਹਨਾਂ ਨੇ ਆਪ ਪੜ੍ਹਾਇਆ, ਅਸੀਂ ਆਪ ਪੜ੍ਹਿਆ। ਬਾਬਾ ਜੀ ਦੀ ਮਾਲਾ ਆ, ਬਾਬਾ ਜੀ ਦੇ ਕੋਈ ਹੋਰ ਨਿਸ਼ਾਨੀਆਂ। ਇਹ ਫਿਰ ਸੰਤ ਸਤਨਾਮ ਸਿੰਘ ਜਿਨ੍ਹਾਂ ਨੇ ਬਾਬਾ ਜੀ ਦਾ ਇਤਿਹਾਸ ਲਿਖਿਆ, ਦੁਨੀਆਂ ਨੇ ਇਤਿਹਾਸ ਪੜ੍ਹੇ ਲਿਖੇ ਆ, ਅਤਕਥਨੀਆਂ ਵੀ ਵਿੱਚ ਪਾ ਦਿੱਤੇ, ਪਰ ਸੰਤ ਸਤਨਾਮ ਸਿੰਘ ਜੀ ਨੇ ਜਿੰਨਾ ਵਚਨ ਹੋਇਆ ਉਨਾ ਹੀ ਲਿਖਿਆ। ਗੱਜ ਕੇ ਬੋਲੋ। ਕਿਉਂਕਿ ਬਾਬਾ ਜੀ ਪੜ੍ਹਿਓ ਬਹੁਤ ਜ਼ਿਆਦਾ ਸੀ, ਬਾਬਾ ਹਰਨਾਮ ਸਿੰਘ ਭੁੱਜਵਾਲ, ਹੰਦਵਾ, ਕਰਤਾਰ ਸਿੰਘ ਬੋਕਰੀ ਵਾਲਿਆਂ ਤੋਂ ਉਹਨਾਂ ਨੇ ਦੁਨਿਆਵੀ ਵਿੱਦਿਆ ਵੀ ਬਹੁਤ ਪੜ੍ਹੀ, ਫਾਰਸੀ, ਅਰਬੀ, ਸੰਸਕ੍ਰਿਤ। ਕਿਉਂਕਿ ਜਦੋਂ ਉਹ ਬੋਲਦੇ ਸੀ ਨਾ ਤੇ ਸਿੱਧਾ ਨਹੀਂ, ਕਾਵਿ ਰਚਨਾ 'ਚ ਬੋਲਦੇ ਸੀ, ਕਾਵਿ ਰਚਨਾ ਦੇ ਵਿੱਚ ਰਮਜ ਮਾਰਦੇ ਸੀ। ਰਾਜ ਜਿਹੜਾ ਬਿਰਲਾ ਸਮਝਦਾ, ਜਿਹੜਾ ਸਮਝ ਗਿਆ ਉਹ ਪ੍ਰਾਪਤ ਕਰ ਗਿਆ। ਬਾਬਾ ਜੀ ਮਹਾਰਾਜ ਪਹਿਲਾਂ ਇਕੱਲੇ ਬਹੁਤ ਵਿਚਰਦੇ ਆ, ਮਹਾਰਾਜ ਬਾਬਾ ਹਰਨਾਮ ਸਿੰਘ ਉਹ ਪੁਰਾਣੇ ਫਕੀਰਾਂ ਦਾ ਇਸ਼ਰਾ ਹੁੰਦਾ ਸੀ, ਉਹ ਸਾਧ ਸੰਗਤ ਘੁੰਮਦੇ ਘੁੰਮਦੇ ਤੇ ਜਗਰਾਵਾਂ ਦੇ ਬਾਹਰ ਆ ਗਏ, ਉੱਥੇ ਬਾਬਾ ਜੀ ਬੈਠੇ ਸੱਤ ਦਿਨ ਬੈਠੇ, ਕੋਈ ਪ੍ਰੇਮੀ ਨਹੀਂ ਆ, ਕਿਸੇ ਨੇ ਪਾਣੀ ਨਹੀਂ ਪੁੱਛਿਆ, ਕਿਸੇ ਨੇ ਰੋਟੀ ਨਹੀਂ, ਕਿਸੇ ਨੇ ਜੀਆਂ ਨਹੀਂ, ਕਿਸੇ ਨੇ ਕੋਈ ਸਤਿਕਾਰ। ਹੁਣ ਅੱਜ ਬਾਬਾ ਜੀ ਨੇ ਆਸਣ ਚੁੱਕਣਾ ਸੀ, ਕਿਉਂ ਮਹਾਂਪੁਰਖ ਮੌਜ ਨਾ ਹੁੰਦੇ, ਆਨੰਦ ਸਰੂਪ ਦੇ ਵਿੱਚ ਹੁੰਦੇ। ਬਾਬਾ ਜੀ ਦੇਖਦੇ ਆ ਇਹ ਕਿਸ ਤਰ੍ਹਾਂ ਦੇ ਲੋਕ ਹੈ, ਕਬੀਰ ਜੈਨ ਘਰ ਸਾਧ ਨਾ ਸੇਵੀਆ ਹਰ ਕੀ ਪੂਜਾ ਨਾ, ਇਹ ਘਰ ਮਰਹਟ ਸਾਰ ਕੇ ਭੂਤ ਵਸੇ, ਤਿੰਨ ਮਾਹੀ ਭੂਤਾਂ ਦਾ ਜੀਵਨ ਇਹਨਾਂ ਲੋਕਾਂ ਦਾ, ਕੋਈ ਸਾਧੂ ਦੀ ਕਦਰੇ। ਬਾਬਾ ਜੀ ਕਹਿੰਦੇ ਅੱਜ ਇਹ ਜਿਹੜੀਆਂ ਜਗਰਾਵਾਂ ਇਹ ਗਲਤ ਕਰਕੇ ਜਾਣੇ, ਐਡੇ ਅਕਿਰਤ ਆਣ ਲੋਕ ਬੈਠੇ ਹਾਲੇ ਸਕਾਲ ਤੁਰਿਆ ਹੀ ਸੀ, ਜਦ ਨੂੰ ਇੱਕ ਮੁਸਲਮਾਨ ਗੁਜਰਾਂ ਦਾ ਲੜਕਾ ਆ ਗਿਆ। ਦੇਖੋ ਕਿਸਮਤ ਪਤਾ ਨਹੀਂ ਕਿਹਦੀ ਜਾਗ ਪਾਣੀ, ਕਿਹਨੂੰ ਇਹ ਅਸੀਸ ਮਿਲ ਜਾਣੀ, ਕਿਹਦਾ ਪੁੰਨ ਕਰਮ ਉਦੇ ਹੋ ਜਾਣ। ਕਹਿੰਦਾ ਮਾਰਾ ਹੈ ਤਾਂ ਮੈਂ ਮੁਸਲਮਾਨ ਗੁਜਰਿਆ, ਥੋੜ੍ਹਾ ਜਿਹਾ ਬਾਗ ਬੱਕਰੀਆਂ ਚਾਰੇ ਭੇਡਾਂ, ਜੇ ਹੁਕਮ ਕਰ ਦਿਓ ਤੇ ਮੈਂ ਤੁਹਾਨੂੰ ਦੁੱਧ ਪਿਲਾ। ਦੇਖੋ ਕਿਵੇਂ ਕਰਮ ਖੁੱਲਦੇ ਕਿਸੇ ਦੇ, ਪਿਛਲੇ ਜਨਮਾਂ ਦੇ ਪੁੰਨ ਜਾਗਦੇ। ਬਾਬਾ ਜੀ ਕਹਿਣ ਲੱਗੇ ਤੈਨੂੰ ਕੌਣ ਕਹਿੰਦਾ ਤੂੰ ਗੁਜਰ ਮੁਸਲਮਾਨ, ਤੂੰ ਤਾਂ ਬ੍ਰਾਹਮਣ ਆ ਪਿਛਲੇ ਜਨਮ ਦਾ, ਆ ਸਾਡਾ ਲੋਟਾ ਲਲ ਰੇਤੇ ਨਾਲ ਹੱਥ ਵੀ ਲੋਟਾ ਸੁਕਮਾਨ ਕਰਕੇ ਸਾਫ ਕਰਕੇ ਸੁੱਕੇ ਹੱਥਾਂ ਦੇ ਨਾਲ ਦੁੱਧ ਜਿਹੜਾ ਚੋ ਕੇ ਲਾਇਆ, ਉਹ ਦੁੱਧ ਲਾਇਆ। ਬਾਬਾ ਜੀ ਆਮ ਕਰਕੇ ਠੰਡਾ ਦੁੱਧ ਪੀਂਦੇ ਹੀ ਦੁੱਧ ਪੀ ਲਿਆ, ਇਉਂ ਚੁਟਕੀ ਮਾਰੀ। ਕਹਿੰਦੇ ਗੁਜਰਾ ਆਈ ਮੌਜ ਫਕੀਰ ਦੀ, ਗਿਆ ਚੋਂ ਬੜਾ ਖੂਬ, ਅੱਜ ਗੁਲਾਮਾਂ ਤੈਨ ਮਚਾ ਦੇ, ਨਹੀਂ ਤਾਂ ਕੰਮ ਹੋ ਚੱਲਿਆ ਉਸ। ਉਹ ਜੇ ਬੱਚੇ ਦੇ ਮਨ 'ਚ ਪਤਾ ਨਹੀਂ ਕੀ ਕੋਈ ਕਲਾ ਵਰਤੀ, ਇੰਨੀ ਗੱਲ ਸੁਣ ਕੇ ਦੌੜ ਗਏ। ਬਾਅਦ ਵਿੱਚ ਰਿਵਾਜ ਆ ਸੁਣ ਤਾਂ ਰਹੇ ਹਾਂ, ਵਿਦਿਆ ਪੜ੍ਹ ਰਹੇ ਹਾਂ, ਉੱਥੇ ਸੱਥਾਂ ਹੁੰਦੀਆਂ ਤੇ ਤਫ ਕੋਚ ਹੁੰਦੇ ਆ, ਜਾਂ ਪਿੱਪਲ ਬੋਰਡ ਦੇ ਦਰਖਤ ਜਾਂ ਡੇੜੀਆਂ ਬਣੀਆਂ ਤੇ ਬਜ਼ੁਰਗ ਬੈਠੇ ਹੁੰਦੇ ਪੰਚਾਇਤ। ਉਹ ਕਹਿੰਦਾ ਤੁਸੀਂ ਰਾਮ ਨੇ ਇੱਥੇ ਬੈਠੇ ਢਾਣਾ ਬੰਨ ਕੇ, ਬਾਹਰ ਇੱਕ ਮਹਾਂਪੁਰਖ ਹੈ, ਸੱਤ ਦਿਨ ਕਿਸੇ ਨੇ ਪਾਣੀ ਨਹੀਂ ਪੁੱਛਿਆ, ਆਹ ਗੱਲ ਹੋਣ ਲੱਗੀ ਸੀ, ਦੇਖ ਲਓ। ਕੋਈ ਪਿੰਡ ਨਗਰ ਜਾਤੀ ਧਰਮ ਮੁਕੰਮਲ ਨਿੰਦਿਆ ਨਹੀਂ ਜਾ ਸਕਦਾ ਕੋਈ ਸੰਤ ਸੰਸਥਾ ਚੰਗੇ ਵੀ ਹੁੰਦੇ ਉਹ ਵੀ ਉੱਠਣ ਤੁਰ ਪੈ ਜੁੜੇ ਨਹੀਂ ਪਾਏ ਤੇ ਬਾਬਾ ਜੀ ਚਰਨਾਂ ਗਲ ਚ ਪੱਲੇ ਪਾ ਕੇ ਬੇਨਤੀ ਕਰਕੇ ਨਮਸਕਾਰ ਕੀਤੀ ਡੰਡੇ ਵਕਤ ਲੰਬੇ ਪੈ ਕੇ ਨਮਸਕਾਰ ਕਰਨ ਜਿਲੀ ਪੁੰਡ ਵੱਡਾ ਕਰ ਡੰਡੋ ਕਰਨ ਜਿਲੀ ਪੁੰਨ ਵੱਡਾ ਕਰ ਡੰਡੋ ਪੁੰਨ ਵੱਡਾ ਬਾਬਾ ਜੀ ਕਹਿੰਦੇ ਕਿਵੇਂ ਆਏ ਕਹਿੰਦੇ ਮਹਾਰਾਜ ਸਾਨੂੰ ਮਾਫ ਕਰ ਦਿਓ ਆਪ ਜੀ ਬਾਰੇ ਪਤਾ ਨਹੀਂ ਲੱਗਾ ਆਹ ਭਜਨ ਮਾਫੀ ਦੇ ਦਿਓ ਬਹੁਤ ਘਗਿਆ ਕੇ ਬੇਨਤੀਆਂ ਕੀਤੀਆਂ ਬਾਬਾ ਜੀ ਕਹਿੰਦੇ ਹੁਣ ਤਾਂ ਗੁਜਰ ਬਚਾ ਗਿਆ ਹੁਣ ਮਾਫੀ ਦਊਗਾ ਸਾਡਾ ਇੱਕ ਸੇਵਕ ਆ ਗਿਆ ਗਜ ਕੇ ਬੋਲੋ ਹੁਣ ਤਾਂ ਗੁਜਰ ਮੌਕਾ ਸੰਭਾਲ ਗਿਆ ਹੁਣ ਟਾਈਮ ਤੁਹਾਨੂੰ ਲੱਗ ਗਿਆ ਹੁਣ ਸਾਡਾ ਸੇਵਕ ਆਊਗਾ ਉਹਦੀ ਸੰਗਤ ਕਰਕੇ ਸਬਰੇ ਹਾਲਤ ਬੁਲਾਤਾ ਫਿਰ ਬਾਬਾ ਆਨੰਦ ਸਿੰਘ ਜੀ ਨੂੰ ਉਸ ਵਚਨ ਮੁਤਾਬਕ ਡਿਊਟੀ ਲਾ ਕੇ ਇੱਥੇ ਭੇਜਿਆ ਆਮ ਕਈਆਂ ਨੂੰ ਇਸ ਵਚਨ ਦਾ ਪਤਾ ਨਹੀਂ ਬਾਬਾ ਜੀ ਆਪ ਨਹੀਂ ਆਏ ਰੌਲ ਹੁੰਦੀ ਸੀ ਪਖੜਾ ਲੂੰਗੜੇ ਰਿਲਦਾ ਬੰਬਾ ਉੜਦਾ ਕੋਈ ਫਸਲ ਹੁਣ ਵੱਜਦਾ ਹੈਗਾ ਕਲੇਰਾਂ ਵਾਲੇ ਬਾਬੇ ਇਹ ਜਿਹੜਾ ਅਸਥਾਨ ਹੈ ਜਗਰਾਵਾਂ ਦੀ ਜ਼ਮੀਨ ਚ ਤੇ ਦੇਖੋ ਉਹਨੂੰ ਕੋਈ ਉਸ ਪਿੰਡ ਦਾ ਜਾਗਿਆ ਹੋਇਆ ਬਾਬੇ ਕਲੇਰਾਂ ਵਾਲੇ ਹੈਗੀ ਜਗ੍ਹਾ ਜਗਰਾਵਾਂ ਦੇ ਵਿੱਚ ਤੇ ਨੋਟ ਕਰ ਲਿਓ ਤੇ ਬਾਬਾ ਜੀ ਆ ਗਏ ਇੱਥੇ ਕੁਦਰਤੀ ਕੁਝ ਚਸ਼ਮੇ ਸੀ ਪਾਣੀ ਦੇ ਮੀਂਹ ਪੈਣਾ ਪਾਣੀ ਖੜ ਜਾਣਾ ਕੋਈ ਮਕਾਨ ਨਹੀਂ ਕੋਈ ਦੁਕਾਨ ਨਹੀਂ ਕੋਈ ਪਿੰਡ ਨੇੜੇ ਨਹੀਂ ਕੋਈ ਰਾਹ ਖੇੜਾ ਨਹੀਂ ਅਕੜੇ ਵੇਲੇ ਪੀਲੂ ਪਖੜਾ ਭਾਂਖੜਾ ਤੇ ਇਸ ਤਰ੍ਹਾਂ ਦੀਆਂ ਉੱਥੇ ਕਿਰਿਆ ਬਾਬਾ ਜੀ ਬਹਿ ਗਏ ਅੱਜ ਤਾਂ ਆਪਾਂ ਸੋਚਦੇ ਹਾਂ ਵੀ ਬਹੁਤ ਵੱਡਾ ਅਸਮਾਨ ਹੋਵੇ ਉੱਥੇ ਜਾਈਏ ਦੇਖੋ ਮਹਾਂਪੁਰਖ ਹੁਕਮ ਦੀ ਕਮਾਈ ਕਰਨ ਵਾਲੇ ਨੇ ਬੱਚੇ ਉੱਥੇ ਬੈਠ ਗਏ ਹੁਣ ਮੰਗਣ ਦਾ ਹੁਕਮ ਕਿਤੇ ਜਾਣ ਦਾ ਹੁਕਮ ਨੀਲੇ ਆਕਾਸ਼ ਚਲੇ ਬੈਠੇ ਨਾ ਕੋਈ ਖਾਣ ਦਾ ਇੰਤਜ਼ਾਮ ਨਾ ਪਹਿਨਣ ਦਾ ਨਾ ਕੋਈ ਰਹਿਣ ਦਾ ਕੋਈ ਸਾਧਨ ਵੀ ਸੋਖਦਾ ਨਹੀਂ ਪਰ ਹੁਕਮ ਹੋ ਗਿਆ ਬਹਿ ਗਏ ਉੱਥੇ ਬਾਬਾ ਜੀ ਨੇ ਉਹ ਗਰੀਰਾਂ ਨੂੰ ਡੇਲੇ ਖਾ ਲੈਣ ਅੱਗ ਦੇ ਵਿੱਚ ਡੋਡੀ ਹੁੰਦੀ ਉਹ ਖਾ ਲੈਣ ਬਾਬਾ ਜੀ ਨੂੰ ਧਾਂਤ ਤੇ ਬਾਬਾ ਸੀ ਜਗਾਨ ਹੋ ਗਿਆ ਇੱਕ ਸੰਨਿਆਸੀ ਸਾਧੂ ਉੱਥੋਂ ਲੰਘਿਆ ਕੁਦਰਤੀ ਕਹਿਣ ਲੱਗਾ ਸੰਤ ਜੀ ਤੁਹਾਨੂੰ ਜਗਾਨ ਹੈ ਬਾਬਾ ਸੀ ਹੋ ਗਏ ਦਵਾਈ ਮੈਂ ਦੇਣਾ ਪਾਸ ਤੁਸੀਂ ਕਰ ਦਿਓ ਬਾਬਾ ਜੀ ਕਹਿੰਦੇ ਸੰਤ ਜੀ ਨਾ ਤੁਹਾਡੀ ਦਵਾਈ ਦੀ ਲੋੜ ਹੈ ਨਾ ਪਾਸ ਦੀ ਲੋੜ ਹੈ ਜਿਨ ਬਹਾਲਿਆ ਉਹ ਫਿਕਰਿਆ ਮੈਂ ਨਿਖਾਸਮਾ ਨਹੀਂ ਖਾਸ ਮਾਲਾ ਗੱਜ ਕੇ ਬੋਲੋ ਦੇਖੋ ਮਹਾਂਪੁਰਖ ਨਹੀਂ ਦੇਖ ਸਿੱਧ ਤੇ ਵਿਸ਼ਵਾਸ ਫਿਰ ਹੌਲੀ ਹੌਲੀ ਦੇਖ ਲਓ ਸੰਗ ਨੂੰ ਪਤਾ ਲੱਗਾ ਕਿ ਕੁੱਲੀ ਬਣਾਉਣੀ ਤੇ ਮੁਆਦੇ ਬਣਾ ਕੇ ਵਿਚਰ ਤੇ ਜਦੋਂ ਜਾਣਾ ਅਗਲਾ ਦਿਨ ਫਿਰ ਮੌਜ ਹੋਣੀ ਆ ਜਾਣਾ ਅੱਜ ਹੁਣ ਜਿੱਥੇ ਨਾਮ ਜਪਿਆ ਜਿੱਥੇ ਨਾਮ ਜਪਿਆ ਮੇਰੇ ਪਿਆਰੇ ਸੇ ਅਸਥਲ ਸੋਇਨ ਚੌਬਾਰੇ ਜਿੱਥੇ ਨਾਮ ਨਾ ਜਪਿਆ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜੀਓ ਕਮਾਈਆਂ ਕੀਤੀਆਂ ਕਮਾਈ ਐਸੀ ਅਲੌਕਿਕ ਕੀਤੀ ਬਾਬਾ ਜੀ ਦੇ ਬਚਨਾਂ ਵਿੱਚ ਫਿਰ ਸੰਗਤ ਨੇ ਸੇਵਾ ਕਰਕੇ ਜਿਹੜੀਆਂ ਬਖਸ਼ਿਸ਼ਾਂ ਉਹ ਸਾਧ ਸੰਗਤ ਜੀ ਪ੍ਰਾਪਤ ਕੀਤੀਆਂ ਬਖਸ਼ਿਸ਼ ਉਦੋਂ ਮਿਲਦੀ ਹੈ ਜਦੋਂ ਮਹਾਂਪੁਰਖਾਂ ਦੇ ਬਚਨ ਦੀ ਕਮਾਈ ਕਰਦੇ ਹਨ ਇੱਕ ਹੁੰਦਾ ਖੁੱਲ੍ਹੀ ਆਪਣੀ ਮਰਜ਼ੀ ਨਾਲ ਸੇਵਾ ਕਰਨੀ ਮਰਜ਼ੀ ਨਾਲ ਕੰਮ ਕਰਨਾ ਉਹਦਾ ਫਲ ਜ਼ਰੂਰ ਹੈ ਕਿ ਆਤਮਾ ਗਿਆਨ ਜਿਹੜੀ ਮਹਾਂਪੁਰਖਾਂ ਦੇ ਹੁਕਮ ਵਿੱਚ ਸੇਵਾ ਉਹਦੇ ਨਾਲ ਬੁੱਧੀ ਤੋਂ ਹੋਮੇ ਦਾ ਪੜਦਾ ਟੁੱਟਦਾ ਫੇਰ ਜਾ ਕੇ ਪ੍ਰਕਾਸ਼ ਹੁੰਦਾ ਸੋ ਇਸ ਤਰ੍ਹਾਂ ਦੇਖੋ ਘਾਲ ਮਰਦਾਂ ਕਰਦੇ ਬਾੜਾ ਬਣਾ ਲੈਣ ਕੁੱਲੀ ਉਸ ਵੇਲੇ ਬਾਬਾ ਹਜੂਰਾ ਸਿੰਘ ਬਾਬਾ ਸਿੰਘ ਮਿਸਤਰੀ ਤੇ ਰਤਨ ਸਿੰਘ ਡਰੋਲੀ ਇਹ ਪੁਰਾਣੇ ਸੇਵਾਦਾਰ ਹੈ ਆ ਪਿੱਛੇ ਅਸੀਂ ਆਸਟ੍ਰੇਲੀਆ ਹੀ ਗਏ ਸੀ ਉੱਥੇ ਸਾਨੂੰ ਇੱਕ ਰਾਗੀ ਸਿੰਘ ਮਿਲੇ ਉਹ ਬਾਬਾ ਜੀ ਦੇ ਵੇਲੇ ਦੇ ਸੀ। ਉਹਨੇ ਸਾਨੂੰ ਪੁਰਾਣੇ ਕਈ ਬਚਨ ਸੁਣਾਏ, ਫਿਰ ਕੀਰਤਨ ਵੀ ਅਸੀਂ ਉਹਨਾਂ ਤੋਂ ਸੁਣਿਆ, ਬੜੇ ਖੁਸ਼। ਰਤਨ ਸਿੰਘ ਡਰੋਲੀ ਬਾਬਾ ਹਰਨਾਮ ਸਿੰਘ ਭੁੱਜੂ ਵਾਲਿਆਂ ਨੇ ਆਪ ਸੇਵਾ ਦੇ ਕੇ ਭੇਜਿਆ ਸੀ ਕਿ ਹੁਣ ਸਾਡੇ ਕੋਲ ਨਹੀਂ ਉੱਥੇ ਜਾ ਮਹਾਂਪੁਰਖ। ਫਿਰ ਬਾਬਾ ਈਸ਼ਰ ਸਿੰਘ ਆ ਜਾ, ਹੁਣ ਕਿਰਪਾ ਕੀਤੇ ਹੋ ਜਾਣੀ ਨੋਹਦਾ ਦੇਖ ਲਓ, ਖਰਬੂਜਿਆਂ ਦੇ ਬਾੜੇ 'ਚ ਬੈਠੇ ਸੀ, ਖਰਬੂਜਿਆਂ ਦੀ ਰਾਖੀ ਬਾਬਾ ਜੀ ਚੱਲ ਗਿਆ। ਉੱਥੇ ਟਿੱਬਿਆਂ 'ਤੇ ਜਾ ਕੇ ਕੀਰਤਨ ਸ਼ੁਰੂ ਹੋ ਗਿਆ। ਜਿਲ੍ਹੇ ਸੁਣਿਆ, ਪੁਰਾਣੇ ਜ਼ਮਾਨੇ ਬੋਲੀਆਂ ਪਾਉਣ ਦਾ ਰਿਵਾਜ਼ ਬਹੁਤ ਹੁੰਦਾ ਸੀ। ਉਹਨੇ ਕਿਹਾ ਕਿ ਇਹ ਬੋਲੀਆਂ ਵਾਲੀ ਤਾਂ ਗੱਲ ਕੋਈ ਹੈ ਨਹੀਂ, ਇਹ ਸ਼ਬਦ ਕਦੋਂ? ਉਹ ਖਿੱਚੇ ਆ ਗਏ। ਬਾਬਾ ਜੀ ਕਹਿੰਦੇ ਤੇਰਾ ਨਾਮ ਕੀ ਹੈ? ਕਹਿੰਦੇ ਮੇਰਾ ਨਾਮ ਇੰਦਰ ਸਿੰਘ ਹੈ। ਬਾਬਾ ਜੀ ਕਹਿੰਦੇ ਸੇਵਾ ਕਰੇਗਾ? ਕਹਿੰਦੇ ਮਹਾਰਾਜ ਜੀ ਤੁਹਾਡੀ ਕਿਰਪਾ ਹੋਵੇ। ਕਹਿੰਦੇ ਮਾਂ ਪਿਓ ਨੂੰ ਨਾਲ ਲੈ ਗਿਆ, ਨਾਲ ਲਿਆਂਦਾ ਕਹਿੰਦੇ ਵੀ ਇਹ ਬਾਲਕ ਸਾਨੂੰ ਦੇ ਦਿਓ। ਕਹਿੰਦੇ ਮਹਾਰਾਜ 7 ਵਜੇ ਨੂੰ ਨਾ ਕਰਮ ਜਾਗ ਪਿਆ। ਬਾਬਾ ਜੀ ਕਹਿਣ ਲੱਗੇ ਜਿਵੇਂ ਬੀਬੀ ਵਿਆਹੀ ਜਾਂਦੀ ਹੈ ਨਾ, ਪੇਕਿਆਂ ਦਾ ਨਾਂ ਹੋਰ ਹੁੰਦਾ, ਸਹੁਰੇ ਵਾਲੇ ਨਾਂ ਬਦਲ ਦਿੰਦੇ। ਕਹਿੰਦੇ ਜਦੋਂ ਗੁਰੂ ਘਰ ਵੀ ਕੋਈ ਅੰਮ੍ਰਿਤ ਛਕਦਾ ਪਿਛੀ ਦਾ, ਵੀ ਤੇਰਾ ਨਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਤੋਂ ਰੱਖਿਆ ਕਿ ਵੈਸੇ ਰੱਖਿਆ? ਜੇ ਵੈਸੇ ਰੱਖਿਆ ਹੋਵੇ ਗੁਰੂ ਘਰ ਚ ਵੀ ਨਾਂ ਬਦਲਿਆ ਜਾਂਦਾ। ਕਹਿੰਦੇ ਕੀ ਬੋਲੋ? ਕਹਿੰਦੇ ਹੁਣ ਈਸ਼ਰ ਜਿਹਾ ਤੂੰ ਸੇਵਾ ਦੀ ਬਹੁਤ ਕਰਦਾ, ਪਰ ਗੱਲ ਇਹ ਹੈ ਜਦੋਂ ਤੇਰਾ ਨਾਮ ਇੰਦਰ ਲੈਣੇ ਨਾ, ਤੇ ਇੰਦਰ ਦੇਵਤੇ ਦਾ ਨਾਮ ਉਹਦੇ ਚੇਤੇ ਆ ਜਾਂਦਾ, ਤੇ ਸਾਨੂੰ ਨਾਮ ਉਹ ਚਾਹੀਦਾ ਜਿਹਦਾ ਨਾਮ ਲੈਣਾ ਸਾਨੂੰ ਨਿਰੰਕਾਰ ਚੇਤੇ ਆਵੇ। ਗੱਜ ਕੇ ਬੋਲੋ। ਫਿਰ ਬਾਬਾ ਜੀ ਨੇ ਬਦਲ ਕੇ ਇਹਨਾਂ ਦਾ ਨਾਂ ਈਸ਼ਰ ਸਿੰਘ ਰੱਖ ਦਿੱਤਾ। ਇਉਂ ਨਾਂ ਰੱਖਿਆ ਇਹ। ਸਮਾਂ ਬਹੁਤ ਹੋ ਗਿਆ ਬਾਬਿਓ ਨੇ। ਕਿਉਂਕਿ ਫਿਰ ਅਸਥਾਨ ਦੀ ਮਰਯਾਦਾ ਹੁੰਦੀ ਹੈ, ਅੜ ਕੇ ਫਿਰ ਸਮੇਂ ਨਾਲ, ਕਿਉਂਕਿ ਸਰਕਲ ਹੁੰਦਾ, ਜੇ ਕਲਰ ਵੱਟ ਤੋੜ ਦਈਏ ਜਿੰਨੇ ਜੱਟ ਉਹ ਕਿਲੇਬੰਦੀ ਸਾਰੀ ਖਰਾਬ ਹੋ ਜਾਂਦੀ। ਇਸ ਤਰ੍ਹਾਂ ਗੁਰੂ ਘਰ 'ਚ ਮਰਯਾਦਾ ਹੁੰਦੀ ਹੈ, ਉਸ ਮਰਯਾਦਾ 'ਚ ਵਿਚਰੀਏ ਉਸ ਦਾਇਰੇ 'ਚ, ਫਿਰ ਉਹ ਸਾਰਾ ਸਰਕਲ ਬਣਿਆ ਰਹਿੰਦਾ, ਸਵੇਰੇ ਸ਼ਾਮ ਹਰ ਮਿਲਿਆ। ਸੋ ਇਹ ਤਾਂ ਜਿਹੜੀ ਅਗਾਧ ਬੋਧ ਕਥਾ ਮਹਾਂਪੁਰਖਾਂ ਦੀ, ਜਿਵੇਂ ਬੀਬੀਆਂ ਦਾਲ ਰਿਣਗੀਆਂ ਇੱਕ ਦਾਣਾ, ਕਿਉਂਕਿ ਵੇਖ ਲਈਏ ਸਾਰੀ ਜੀ ਦਾ ਗਿਆਨ ਹੋ ਜਾਂਦਾ। ਮਹਾਂਪੁਰਖਾਂ ਦੇ ਥੋੜੇ ਬਚਨਾਂ ਚੋਂ ਉਹਨਾਂ ਦੀ ਸਾਰੀ ਬਰਕਤ ਬਾਰੇ ਗਿਆਨ ਹੋ ਜਾਂਦਾ। ਕੋਈ ਨਹੀਂ ਬੇਨਤੀਆਂ ਪ੍ਰਵਾਨ ਕਰਨੀਆਂ। ਸੋ ਸੰਗਤ ਨੂੰ ਬੜਾ ਉਤਸ਼ਾਹ ਸੀ, ਕਿਉਂਕਿ ਮਹਾਂਪੁਰਖ ਬੜਾ ਪਿਆਰ ਰੱਖਦੇ ਤੇ ਇੱਥੇ ਜ਼ਰੂਰ ਉਹ ਕੁਦਰਤੀ ਫਿਰ ਪਹਿਲਾਂ ਹੁਕਮ ਹੋਈ ਹੋਈ ਸੀ ਦੂਸਰੇ ਸਥਾਨਾਂ 'ਤੇ, ਕਿਆ ਬੱਚਿਆਂ ਨੂੰ ਬੜਾ ਸੀ ਕਿ ਨਾਨਕ ਸਰ ਕਥਾ ਨਹੀਂ ਕਰਨੀ। ਮੈਂ ਕਿਹਾ ਗੁਰੂ ਨਾਨਕ ਪਾਤਸ਼ਾਹ ਚਰਨਾਂ 'ਚ ਹਰ ਵੇਲੇ ਰਹਿੰਦੇ ਹਾਂ, ਅਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਦੀ ਕਥਾ ਨਹੀਂ ਕਰਨੀ ਤਾਂ ਹੋਰ ਕਿਹਦੀ ਕਰਨੀ? ਬਾਕੀ ਦਾ ਕਹਾਣੀਆਂ ਹੀ ਆ, ਕਥਾ ਤਾਂ ਇੱਕ ਸੱਚੇ ਪਾਤਸ਼ਾਹ ਦੀ ਹੈ। ਸੋ ਇੰਨੀਆਂ ਬੇਨਤੀਆਂ ਭਾਈ ਪ੍ਰਵਾਨ ਕਰਨੀਆਂ ਮਹਾਂਪੁਰਖਾਂ ਦਾ ਅਤੇ ਸਾਰੇ ਸੇਵਾਦਾਰਾਂ ਦਾ, ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।